ਜੋ ਪਈ ਬੋਲਿਓ ਕਰਕੇ ਭਾਉ ਕਨੇਰਾ ਮੈਂ ਜਾਣਤ ਰਹੋ ਸੁਤ ਮੇਰਾ ਮਹਾਂਪੁਰਖ ਤੁਮ ਦੀਨ ਦਿਆਲਾ ਮੁਝ ਉਰ ਦੀ ਜੈ ਗਿਆਨ ਬਿਸਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਪਾਪੀ ਜੀਵਾਂ ਦਾ ਕਲਿਆਣ ਕਰਨ ਦੇ ਲਈ ਕਲਯੁਗ ਦੇ ਸਮੇਂ ਚ ਅਵਤਾਰ ਧਾਰ ਕੇ ਆਏ ਹਨ। ਕਲ ਕੇ ਸਭ ਦੁੱਖ ਨਿਵਾਰਨ ਕੋ ਅਵਤਾਰਨ ਕੋ ਜਗ ਭੀਤਰ ਆਏ ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਯੁਗੀ ਜੀਵਾਂ ਦਾ ਕਲਿਆਣ ਕਰਨ ਵਾਸਤੇ ਸੰਸਾਰੀ ਜੀਵਾਂ ਨੂੰ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਅਵਤਾਰ ਧਾਰ ਕੇ ਆਏ ਨੇ ਔਰ ਜਿਹੜੇ ਪੁਰਾਣੇ ਬੋਧੇ ਸਾਧਨ ਸਨ ਮੁਕਤੀ ਦੇ ਉਹ ਸਭ ਹਟਾ ਕੇ ਕਲਯੁਗ ਦੇ ਅੰਦਰ ਦ੍ਰਿੜ ਸਾਧਨ ਪੱਕਾ ਸਾਧਨ ਮੁਕਤੀ ਦਾ ਪਰਮੇਸ਼ਰ ਦਾ ਨਾਮ ਦੱਸਣਾ ਕੀਤਾ ਹੈ। ਐਸੇ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਪ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਔਰ ਨਾਮ ਦਾ ਮੁਜੱਸਮਾ ਸੋਮਾ ਹਨ। ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ ਜੋ ਸ਼ਰਧਾ ਕਰ ਸੇਵ ਹੈ ਸੋ ਪਵਿੱਤਰ ਹੈ ਪਾਰ। ਵਾਹਿਗੁਰੂ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਇਹ ਜੋ ਨਾਮ ਔਰ ਬਾਣੀ ਹੈ ਵਾਹਿਗੁਰੂ ਮੰਤਰ ਨਾਮ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਹੈ ਔਰ ਬਾਣੀ ਦੇ ਨਾਮ ਓਤ ਪੋਤ ਰਮੇ ਹੋਏ ਹਨ। ਇਹ ਜਹਾਜ ਸਾਨੂੰ ਪਾਰ ਲੰਘਾਉਣ ਵਾਸਤੇ ਸਤਿਗੁਰਾਂ ਨੇ ਬਣਾਏ ਹਨ। ਬਾਣੀ ਔਰ ਨਾਮ ਦੁਆਰਾ ਜੀਵ ਦਾ ਕਲਿਆਣ ਕਰਨਾ ਹੈ। ਐਸੇ ਸਤਿਗੁਰਾਂ ਦੇ ਦਰਬਾਰ ਵਿਚ ਆਪ ਜੀ ਬੈਠੇ ਹੋ। ਕਥਾ ਚੱਲ ਰਹੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤਲਵੰਡੀ ਆਏ ਨੇ ਆਪਣੇ ਪੂਜਨੀਕ ਪਿਤਾ ਔਰ ਆਪਣੇ ਮਾਤਾ ਜੀ ਦੀ ਇੱਛਾ ਦੇ ਅਨੁਸਾਰ ਕੁਝ ਸਮਾਂ ਘਰ ਠਹਿਰੇ ਤਾਂ ਮਹਾਰਾਜ ਜੀ ਨੂੰ ਬੇਨਤੀ ਪਿਤਾ ਜੀ ਘਰ ਆਏ ਨੇ ਕਿਉਂਕਿ ਮਹਾਰਾਜ ਨੂੰ ਪਹਿਲਾਂ ਤਾਂ ਪਿਤਾ ਜੀ ਹੁਕਮ ਹੀ ਦਿੰਦੇ ਹੁੰਦੇ ਸਨ। ਅੱਜ ਵੀ ਹੁਕਮ ਹੀ ਦਿੱਤਾ ਸੀ ਵੀ ਕੋਈ ਕਾਰੋਬਾਰ ਕਰ ਲਓ ਕੋਈ ਵਿਹਾਰ ਕਰ ਲਓ ਤੇ ਮਹਾਰਾਜ ਕਹਿਣ ਲੱਗੇ ਪਿਤਾ ਜੀ ਵੀ ਜਿਹੜੀ ਜੀਵ ਦੀ ਮਾਤਾ ਹੈ ਨਾ ਇਹ ਕਿਸ਼ਤੀ ਦੀ ਨਿਆਈ ਹੈ ਤੇ ਮੋਹ ਦੇ ਪਾਣੀ ਚ ਮੋਹ ਦੀ ਨਦੀ ਚ ਰੁੜ ਰਹੀ ਹੈ ਔਰ ਇਹਦੇ ਵਿਚ ਮੋਹ ਦਾ ਪਾਣੀ ਪੈ ਕੇ ਤੇ ਇਹ ਡੁੱਬਣ ਦੀ ਤਿਆਰੀ ਚ ਹੈ ਡੁੱਬ ਰਹੀ ਹੈ ਮਤੀ ਜਿਹੜੀ ਹੈ ਉਹ ਮੋਹ ਦੇ ਪਾਣੀ ਚ ਮੋਹ ਦੀ ਨਦੀ ਚ ਡੁੱਬ ਰਹੀ ਹੈ। ਜੇ ਇਸ ਮਤੀ ਰੂਪੀ ਬੇੜੀ ਵਿਚ ਗੁਰੂ ਸਵਾਰ ਹੋ ਜਾਵੇ ਤੇ ਮਲਾਹ ਬਣ ਜਾਵੇ ਚੱਪੂ ਲਾਵੇ ਨਾਮ ਦੇ ਤੇ ਪਾਰ ਲੰਘ ਸਕਦੀ ਹੈ। ਮੋਹ ਮਾਇਆ ਤੋਂ ਪਰਲੇ ਪਾਸੇ ਆਨੰਦ ਹੈ ਮੁਕਤੀ ਹੈ ਉਰਲੇ ਪਾਸੇ ਦੁੱਖ ਹਨ। ਪਰਲਾ ਪਾਸਾ ਆਤਮ ਗਿਆਨ ਦਾ ਹੈ ਉਰਲਾ ਪਾਸਾ ਮੋਹ ਮਾਇਆ ਦੇ ਦੁੱਖਾਂ ਦਾ ਹੈ। ਅਨਾਤਮ ਵਸਤੂਆਂ ਦੋ ਚੀਜ਼ਾਂ ਨੇ ਇੱਕ ਆਤਮ ਇੱਕ ਅਨਾਤਮ। ਆਤਮਾ ਚੇਤਨ ਹੈ ਪ੍ਰਕਾਸ਼ ਹੈ ਆਨੰਦ ਹੈ ਅਨਾਤਮ ਜੜ ਦੁੱਖ ਮਾਇਆ ਜਿੰਨੀ ਵੀ ਹੈ ਜੋ ਕੁਝ ਦੇਖ ਰਹੇ ਹੋ ਜੋ ਕੁਝ ਸੁਣ ਰਹੇ ਹੋ ਜੋ ਕੁਝ ਸਪਰਸ਼ ਕਰ ਰਹੇ ਹੋ ਸਭ ਮਾਇਆ ਹੈ ਔਰ ਮਾਇਆ ਦੁੱਖ ਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਇਹਦੇ ਚ ਕਾਹਨੂੰ ਫਸਣਾ ਪਾਰ ਲੰਘੀਏ। ਇਹ ਬਚਨ ਮਹਾਰਾਜ ਨੇ ਕਹੇ ਨਹੀਂ, ਇਹਨਾਂ ਬਚਨਾਂ ਦੇ ਨਾਲ ਨਾਲ ਕਿਰਪਾ ਦ੍ਰਿਸ਼ਟੀ ਵੀ ਕਰ ਦਿੱਤੀ ਹੈ। ਜਦੋਂ ਕਿਰਪਾ ਹੋਈ ਤੇ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਪਿਤਾ ਜੀ ਦੇ ਕਪਾਟ ਖੁੱਲ ਗਏ। ਇਕਦਮ ਸੋਝੀ ਆ ਗਈ ਜਿਹੜੀ ਸੈਂਕੜੇ ਜਨਮ ਭਗਤੀ ਕਰਕੇ ਪ੍ਰਮਾਤਮਾ ਤੋਂ ਵਰ ਮੰਗਿਆ ਸੀ ਕਿ ਮੇਰੇ ਘਰ ਪੁੱਤਰ ਬਣ ਕੇ ਆਓ, ਮੈਂ ਤੁਹਾਨੂੰ ਗੋਦੀ ਚੁੱਕਾਂ, ਪਿਆਰ ਕਰਾਂ। ਉਹ ਪ੍ਰੇਮਾ ਭਗਤੀ ਦਾ ਅੰਕੁਰ ਜਾਗ ਪਿਆ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੁੱਚੀ ਕਲਾ ਜਦੋਂ ਜਾਗ ਪਈ ਤੇ ਕਹਿਣ ਲੱਗੇ, ਮਹਾਰਾਜ ਮੈਂ ਤੇ ਤੁਹਾਨੂੰ ਪੁੱਤਰ ਸਮਝਦਾ ਰਿਹਾ। ਮਹਾਂਪੁਰਖ ਤੁਮ ਦੀਨ ਦਿਆਲਾ, ਮੁਰ ਔਰ ਦੀਜਾ ਗਿਆਨ ਵਿਸਾਲਾ। ਤੁਸੀਂ ਤੇ ਮਹਾਂਪੁਰਖ ਹੋ ਤੇ ਮੈਂ ਮੇਰੇ ਤੇ ਤੁਸੀਂ ਮਾਇਆ ਪਾਈ ਸੀ, ਅੱਜ ਮਾਇਆ ਤੁਸੀਂ ਦੂਰ ਕਰਤੀ ਹੈ, ਮੈਨੂੰ ਸਮਝ ਆ ਗਈ ਤੁਸੀਂ ਈਸ਼ਵਰ ਦਾ ਅਵਤਾਰ ਹੋ, ਪੁੱਤਰ ਬਣ ਕੇ ਆਏ ਮੇਰੇ ਘਰ, ਮੈਂ ਪਛਾਣ ਨਹੀਂ ਸਕਿਆ, ਹੁਣ ਮੇਰੇ ਤੇ ਕਿਰਪਾ ਕਰੋ, ਮੈਨੂੰ ਆਤਮਾ ਦਾ ਸਰੂਪ ਦੱਸੋ, ਮੈਂ ਕੌਣ ਹਾਂ। ਕਿਉਂਕਿ ਸਾਧ ਸੰਗਤ ਜੀ ਗੱਲ ਉਦੋਂ ਹੀ ਬਣੇਗੀ, ਮੁਕਤੀ ਦਾ ਦਰਵਾਜ਼ਾ ਉਦੋਂ ਹੀ ਖੁੱਲੇਗਾ ਜਦੋਂ ਅਸੀਂ ਆਪਣੇ ਆਪ ਨੂੰ ਖੋਜਾਂਗੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾ ਹੈ, ਬੰਦੇ ਫਿਰ ਪੜੋ ਸਾਰੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਨਮ ਮਰਨ ਦੀ ਪਰੇਸ਼ਾਨੀ ਕੱਟੀ ਜਾਣੀ ਹੈ। ਇਹ ਜੋ ਦੁਨੀਆਂ ਸ਼ੇਰ ਮੇਲਾ ਜੋ ਤੂੰ ਬਾਹਰ ਦੇਖ ਰਿਹਾ, ਇਹ ਜਾਦੂ ਦੀ ਖੇਡ ਹੈ। ਸ਼ੇਰ ਕਹਿੰਦੇ ਜਾਦੂ ਨੂੰ, ਸੱਚਾ ਨਹੀਂ, ਦਸਤਗੀਰੀ ਨਾ ਹੈ। ਦਸਤਗੀਰ ਕਹਿੰਦੇ ਸੱਚਾਈ, ਦੁਨੀਆ ਚ ਸੱਚਾਈ ਨਹੀਂ, ਕੋਈ ਚੀਜ਼ ਦੁਨੀਆਂ ਦੀ ਸਦਾ ਨਹੀਂ ਰਹਿਣੀ। ਕੋਈ ਬਿਲਡਿੰਗ, ਕੋਈ ਕਿਲਾ, ਕੋਈ ਸ਼ਹਿਰ, ਕੋਈ ਬਾਗ, ਕੋਈ ਬਗੀਚਾ, ਕੋਈ ਸੜਕ, ਕੋਈ ਬਾਜ਼ਾਰ, ਕੋਈ ਦੁਕਾਨ, ਕੋਈ ਮਕਾਨ, ਸਦਾ ਇੱਕੋ ਜਿਹਾ ਰਿਹਾ, ਬਦਲਦਾ ਰਹਿੰਦਾ, ਪਰਿਵਰਤਨਸ਼ੀਲ ਹੈ ਸੰਸਾਰ। ਸਰੀਰ ਵੀ ਸਾਡਾ ਜਦੋਂ ਜਨਮ ਲਿਆ ਸੀ ਉਦੋਂ ਹੋਰ ਸੀ, ਹੁਣ ਹੋਰ ਹੈ, ਬੁਢੇਪੇ ਚ ਹੋਰ ਤੇ ਮੌਤ ਵੇਲੇ ਹੋਰ ਹੋ ਜਾਂਦਾ। ਬਸ ਬੰਦੇ ਨੂੰ ਆਪਣੇ ਅੰਦਰ ਦੀ ਖੋਜ ਕਰਨ ਦੀ ਲੋੜ ਹੈ, ਮੈਂ ਕੌਣ ਹਾਂ। ਗੁਰੂ ਸਾਹਿਬ ਵੀ ਕਹਿੰਦੇ ਨੇ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਹੋਏ ਬੰਦੇ ਸੁਣ ਧਿਆਨ ਨਾਲ, ਆਪਾਂ ਵੀ ਆਪਣੇ ਮਨ ਨੂੰ ਹੀ ਕਹਿਣਾ, ਆਪਣੇ ਆਪ ਨੂੰ ਹੀ ਕਹਿਣਾ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਜਦੋਂ ਇਹ ਖੋਜ ਸ਼ੁਰੂ ਹੋ ਜਾਂਦੀ ਹੈ ਤੇ ਮੁਕਤੀ ਦੇ ਦਰਵਾਜ਼ੇ ਖੁੱਲਣੇ ਸ਼ੁਰੂ ਹੋ ਜਾਂਦੇ। ਇਹਨੂੰ ਜਗਿਆਸਾ ਕਹਿੰਦੇ ਆ, ਜਗਿਆਸਾ ਤੇ ਅਰਥ ਦਾਸ ਨੂੰ ਪੂਰੀ ਤਰ੍ਹਾਂ ਦਾ ਪਤਾ ਨਹੀਂ, ਪਰ ਜੋ ਸੁਣਿਆ, ਜਾਣਨੇ ਦੀ ਇੱਛਾ, ਜਾਣਨੇ ਦੀ ਇੱਛਾ ਨੂੰ ਜਗਿਆਸਾ ਕਹਿ ਸਕਦੇ। ਵੈਸੇ ਵੱਡੇ ਵਿਦਵਾਨ ਇਸ ਤੋਂ ਡੂੰਘੇ ਅਰਥ ਕਰ ਸਕਦੇ ਆ, ਇੰਨੇ ਕੁ ਅਰਥ ਦਾਸ ਨੇ ਸੁਣੇ ਆ ਵੀ ਜਾਣਨੇ ਦੀ ਇੱਛਾ ਜਗਿਆਸਾ ਹੈ, ਆਪਣੇ ਆਪ ਨੂੰ ਜਾਣ। ਬਾਹਰ ਜਾਣ ਲਿਆ, ਜਗਿਆਸਾ ਦੀ ਵਰਤੋਂ ਤਾਂ ਕਰਦੇ ਹਾਂ ਪਰ ਦੁਰਵਰਤੋਂ ਕਰਦੇ ਹਾਂ। ਉਹ ਕੌਣ ਹੈ? ਗਲੀ ਮਹੱਲੇ ਚ ਕੋਈ ਨਵਾਂ ਕਿਰਾਏਦਾਰ ਆ ਜਾਵੇ, ਸਾਰਾ ਮਹੱਲਾ ਉਹਦੇ ਵਾਸਤੇ ਜਾਣਕਾਰੀ ਲੈਣ ਲਈ ਦੌੜੇ ਫਿਰਦਾ, ਉਤਾਵਲਾ ਹੋ ਜਾਂਦਾ। ਨਵੀਂ ਵਹੁਟੀ ਵਿਆਹ ਕੇ ਲਿਆਉਂਦੇ, ਸਾਰਾ ਪਿੰਡ ਵੇਖਣ ਆਉਂਦਾ, ਕਿਵੇਂ ਜੀ ਹੈ, ਇਹੋ ਜਿਹੇ ਸੁਭਾਅ ਦੀ ਹੈ। ਹੋਰ ਤੇ ਹੋਰ ਗੁਰਦੁਆਰੇ ਚ ਬੈਠੇ ਕਥਾ ਸੁਣਦੇ ਸੁਣਦੇ ਦੇਖਣ ਲੱਗ ਜਾਂਦੇ ਕੌਣ ਮੱਥਾ ਟੇਕਣ ਆ ਰਿਹਾ, ਬਟੂਏ ਚੋਂ ਕਿੱਡਾ ਨੋਟ ਕੱਢ ਰਿਹਾ, ਮੱਥਾ ਟੇਕੇਗਾ ਕਿਵੇਂ ਟੇਕੇਗਾ, ਕਥਾ ਚ ਵੀ ਮਨ ਨੀ ਸਾਡਾ ਸਾਥ ਸੰਗੀ। ਬਾਹਰ ਨੂੰ ਜਾਣਨਾ ਤਾਂ ਚਾਹੁੰਦੇ ਆ, ਅੰਦਰ ਜਾਣਨ ਦੀ ਜਗਿਆਸਾ ਨਹੀਂ ਅਜੇ। ਅੱਜ ਪਿਤਾ ਕਾਲੂ ਜੀ ਨੂੰ ਆਪਣੇ ਅੰਦਰਲੇ ਨੂੰ ਜਾਣਨ ਦੀ ਜਗਿਆਸਾ ਪੈਦਾ ਹੋ ਗਈ। ਬੇਨਤੀ ਕਰ ਰਹੇ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਸੁਣੋ ਮਹਾਰਾਜ ਕੀ ਕਹਿੰਦੇ ਆ। ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਲਖ ਪਿਤ ਜਗਿਆਸਾ, ਭੂਲੇ ਬਚਨ ਗਿਆਨ ਕੇ ਰਾਸਾ।
ਪਿਤਾ ਜੀ ਦੀ ਜਗਿਆਸਾ ਜਾਣ ਕੇ, ਉਹਨਾਂ ਦੀ ਆਪਣੇ ਆਤਮ ਸਰੂਪ ਨੂੰ ਜਾਣ ਦੀ ਇੱਛਾ ਜਾਣ ਕੇ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬੋਲੇ,
ਪਰਮੇਸ਼ਰ ਤੇ ਬੇਮੁਖ ਜੋਈ, ਮਨ ਜੋ ਨਾਮ ਲਖੀ ਜੈ ਸੋਏ।
ਮਹਾਰਾਜ ਕਹਿੰਦੇ ਪਿਤਾ ਜੀ ਜੋ ਪਰਮੇਸ਼ਰ ਤੋਂ ਬੇਮੁਖ ਹੈ ਇਹ ਮਨ ਹੈ, ਇਹਨੂੰ ਹੀ ਮਨ ਕਹਿੰਦੇ ਆ। ਮਨ ਕੀ ਹੈ? ਪਰਮੇਸ਼ਰ ਤੋਂ ਬੇਮੁਖ ਹੈ, ਬੇਮੁਖ ਹੀ ਹੈ ਪਰਮੇਸ਼ਰ ਤੋਂ ਉਲਟਾ ਮਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਹਰ ਨੂੰ ਜਾਂਦਾ ਪਦਾਰਥਾਂ ਦੇ ਸੰਕਲਪ ਵਿਕਲਪ ਕਰਨੇ, ਹਰ ਵੇਲੇ ਫੁਰਨੇ ਔਰ ਕਫੁਰਨੇ, ਸੋਚਣਾ ਕਿ ਆ ਕੀ ਹੈ, ਉਹ ਕੀ ਹੈ, ਇਹ ਕਰ ਲਈਏ, ਉਹ ਕਰ ਲਈਏ, ਬਾਹਰ ਦੇ ਪਦਾਰਥਾਂ ਦੇ ਫੁਰਨੇ ਕਚਲ ਕਰਦੇ ਰਹਿਣਾ, ਇਹ ਮਨ ਹੈ।
ਜੋ ਸਰੂਪ ਸਨਮੁਖ ਵੈ ਲਾਗਾ, ਭਇਓ ਅਮਨ ਸੋ ਲਖੋ ਸੁਭਾਗਾ।
ਜਿਹੜਾ ਆਪਣੇ ਆਤਮ ਸਰੂਪ ਵੱਲ ਮੂੰਹ ਕਰ ਲੈਂਦਾ, ਜਿਵੇਂ ਸੂਰਜ ਵੱਲ ਮੂੰਹ ਕਰ ਲਿਆ, ਪਰਛਾਈ ਪਿੱਛੇ ਰਹਿ ਜਾਂਦੀ ਹੈ। ਪਰਛਾਈ ਵੱਲ ਮੂੰਹ ਕਰ ਲਿਆ, ਸੂਰਜ ਪਿੱਛੇ ਰਹਿ ਜਾਂਦਾ। ਦੋ ਹੀ ਗੱਲਾਂ ਨੇ, ਪਰਛਾਈ ਦੇ ਪਿੱਛੇ ਤੁਰੀ ਜਾਓ ਸਾਰੀ ਉਮਰ, ਪਰਛਾਈ ਨਹੀਂ ਪਕੜੀ ਜਾਣੀ। ਸੂਰਜ ਵੱਲ ਮੂੰਹ ਕਰ ਲਿਆ, ਪਰਛਾਈ ਪਿੱਛੇ ਪਿੱਛੇ ਆਈ ਜਾਂਦੀ ਹੈ, ਉਹਦਾ ਕੋਈ ਮਹੱਤਵ ਹੀ ਨਹੀਂ ਰਹਿੰਦਾ, ਪਤਾ ਲੱਗ ਜਾਂਦਾ ਇਹ ਤੇ ਪਰਛਾਈ ਹੈ। ਜਦੋਂ ਆਪਣੇ ਆਤਮ ਸਰੂਪ ਵੱਲ ਧਿਆਨ ਕਰ ਲਿਆ ਤੇ ਉਦੋਂ ਮਨ ਨਹੀਂ ਰਹਿ ਗਿਆ, ਅਮਨ ਹੋ ਗਿਆ, ਮਨ ਲੀਨ ਹੋ ਗਿਆ, ਮਨ ਖਤਮ ਹੋ ਗਿਆ, ਮਨ ਮਰ ਗਿਆ, ਮਨ ਨਿਚਲ ਹੋ ਗਿਆ, ਉਸ ਸਰੂਪ ਵਿਚ ਬਿਰਤੀ ਟਿਕ ਗਈ।
ਜਿਉ ਰਵ ਬੇਮੁਖ ਬਰਫ ਵੈ ਜਾਵੇ, ਸਨਮੁਖ ਤੇ ਮੋਹ ਜਲ ਪਦ ਪਾਵੇ।
ਜਿਵੇਂ ਸੂਰਜ ਤੋਂ ਦੂਰ ਹੋਣ ਕਰਕੇ ਪਾਣੀ ਬਰਫ ਬਣ ਜਾਂਦਾ ਹੈ, ਸੂਰਜ ਨਾ ਚੜੇ, ਸੂਰਜ ਦਾ ਅਸਰ ਘੱਟ ਹੋਵੇ ਤੇ ਤਾਪਮਾਨ ਘੱਟ ਹੋਵੇ ਤੇ ਬਰਫ ਹੈ। ਪਹਾੜਾਂ ਵਿਚ ਜਿੱਥੇ ਹਜ਼ਾਰਾਂ ਲੱਖਾਂ ਸਾਲ ਹੋ ਗਏ ਨੇ ਬਰਫ ਜੰਮੀ ਹੈ, ਉੱਥੇ ਸੂਰਜ ਦਾ ਤਾਪਮਾਨ ਘੱਟ ਹੈ, ਜਿਹਦੇ ਕਰਕੇ ਉਹ ਬਰਫ ਜੰਮ ਜਾਂਦੀ ਹੈ। ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਤਾਪਮਾਨ ਵੱਧਦਾ, ਫਿਰ ਜਲ ਹੋ ਜਾਂਦਾ, ਫਿਰ ਪਾਣੀ ਬਣ ਜਾਂਦਾ। ਜਿਹੜਾ ਪਾਣੀ ਬਰਫ ਦੇ ਉੱਤੋਂ ਸੂਰਜ ਦੀਆਂ ਕਿਰਨਾਂ ਦੇ ਨਾਲ ਬਰਫ ਪਾਣੀ ਬਣਦੀ, ਉਹੀ ਢਲ ਢਲ ਕੇ ਦਰਿਆਵਾਂ ਦੇ ਰੂਪ ਚ ਥੱਲੇ ਆਉਂਦੀ ਹੈ, ਨਦੀਆਂ ਚਲਦੀਆਂ ਨੇ, ਜੀਵਨ ਦੀ ਰੌਣ ਲੁਮਕਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਪਰਮੇਸ਼ਰ ਦੇ ਸਨਮੁਖ ਹੁੰਦਾ ਹੈ, ਉਹ ਚੇਤਨ ਸਰੂਪ ਨੂੰ ਜਾਣਨ ਕਰਕੇ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਤੋਂ ਰਹਿਤ ਹੋ ਜਾਂਦਾ, ਔਰ ਜਿਹੜਾ ਪਰਮੇਸ਼ਰ ਦੇ ਸਨਮੁਖ ਹੁੰਦਾ, ਜਿਹੜਾ ਪਰਮੇਸ਼ਰ ਦੇ ਸਨਮੁਖ ਹੁੰਦਾ ਹੈ ਉਹਦੀਆਂ ਵਾਸ਼ਨਾ ਨਾਸ ਹੋ ਜਾਂਦੀਆਂ, ਜਿਹੜਾ ਬੇਮੁਖ ਹੁੰਦਾ ਹੈ ਉਹਦੀਆਂ ਵਾਸ਼ਨਾ ਜਾਗਰਤ ਹੋ ਜਾਂਦੀਆਂ, ਬਸ ਇੰਨਾ ਹੀ ਫਰਕ।
ਇਸ ਮਨ ਕੀ ਗੱਤ ਲੱਖ ਲੀਜਾ, ਪਰਮੇਸ਼ਰ ਦਿਸ ਦ੍ਰਿੜ ਸੋ ਕਰੀਜਾ।
ਇਸ ਤਰ੍ਹਾਂ ਹੀ ਮਨ ਨੂੰ ਜਾਣੋ, ਇਹਨੂੰ ਪਰਮੇਸ਼ਰ ਵਾਲੇ ਪਾਸੇ ਦ੍ਰਿੜ ਕਰੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਰੇ ਸਾਚਾ ਗਹੋ ਵਿਚਾਰਾ, ਜਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇਹਨੂੰ ਬਾਰ ਬਾਰ ਠੋਕਰਾ ਮਾਰ ਮਾਰ ਕੇ संकल्प विकल्प वाली जड़ी शक्ति मन की बिरती है अपने मन नू कह कह के भी तू उधर चल इधर ना थले नी उपर चल परमात्मा वाले पासे
हर किशोक पुन राग जो द्वेखा चिंते है सतित विशेखा
जदों इस तरह अभ्यास करें पुनः पुनः अभ्यास पुनः पुनः अभ्यास है चिंतन है ध्यान है जदों इदा करते 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 की होएगा फिर राग द्वेष तो मन उपर उठ जाएगा फिर खुशी च खुश नहीं होएगा गमी च गमगीन नहीं होएगा कोई माड़ा सीन देख के गिलानी नहीं आवेगी चंगा सीन देख के उहदे प्रति राग मोह नहीं पैदा होएगा ऐसी बिरती बन जाएगी
सर्व थान सब जीवन माए परमेश्वर बिन दूजो नाए
फिर सारियां परिस्थितियां विच सारियां स्थानां च सारियां समयां विच सारियां जीवां विच परमेश्वर तो बिना दूसरा कोई भी नहीं ऐसा ज्ञान होएगा
धरनी सर्व बिखै जल जैसे परमात्म रहो पुरसो ऐसे
जिवें धरती दे थले थां थां दे पानी परिपूर्ण है आपां जिथे बैठे हां सतसंग जी इथों भी थले खुदाई करी जाओ खूह पट्टी जाओ थले पानी निकलना सारी धरती जिवें पानी है जैसे धरती उपर मेघला बरसत है क्या धरती मधे पानी नहीं जैसे धरती मधे पानी प्रगासिया बिन पगा वरसत फिराही थले पानी है और धरती दे विच जिवें पानी है इदा सारिया जीवां च परमेश्वर है जिन्हें भी चेतन स्वरूप जीव तुरे फिरते ने परमात्मा की सत्ता नाल ही तुरे फिरते ने साडे कन्नां च सुनन की शक्ति है जुबान जां गले विच बोलन की शक्ति है नासका च सुनन की शक्ति है और कन्नां च सुनन की शक्ति है अखां च देखण की शक्ति है हथां च पकड़न की शक्ति है ये सारी परमेश्वर की तां है जदों निकल जाती है तो मिट्टी की ढेरी डिग पैंदी उस वेले फूक कढ़ाए ढह पवे फूक निकल गई तो ढह के उत्थे ही खड़े खड़े डिग पैना फिर नहीं हरकत करनी मिट्टी बन जा हां जी
तुम जे कहो न देत दिसाई सो बिदनी की द्यों बताए
हे पिता जी जे तुसी कहो भी परमात्मा दिसदा क्यों नहीं जे सारिया च परमात्मा है परिपूर्ण परमात्मा सारिया विच है दिसदा नहीं ता ओदा असी तुहानू उपा दसदे हां विधि दसदे हां
ज्ञानी को जो रिदा बिमल है तहां प्रगट ज्यो स्रोत सो जल है
पिता जी सारिया वास्ते समस्या नहीं है आखो सतनाम श्री वाह ज्ञानियां नूं दिसदा अज्ञानियां नूं नहीं दिसदा तुहानूं नहीं दिसदा तां उहदा अज्ञान दा पर्दा जिहड़ा ओह नहीं दिसण दिंदा जिवें पाणी तां सारियां थावां ते है पर चश्मा उपर ही चल रहा जिथे चश्मा चल रहा ओह धरती दे उपर ही बंबी फुटी होई है उथों लगातार निर्मल जल जिहड़ा ज्ञानी है ज्ञानी दा हिरदा निर्मल है अंतस्करण जिहड़ा है शुद्ध है अंतस्करण दे विच मल विक्षेप नहीं है आखो सतनाम
श्री वाहिगुरु
मल कहिंदे है जी पापां दी मैल नूं जन्म जन्म की इस मन को मल लागी काला होआ श्या एक जन्म दी नहीं करोड़ां जन्मां दी साडे मन नूं मैल लगी हुई है दूजा दोष साडे अंदर है विक्षेप हलचल जिथे मन मैला उथे चंचल भी है ਜਿਵੇਂ ਬਾਟਾ ਭਿਖਾਰੀ ਦੇ ਹੱਥ ਵਿਚ ਹੋਵੇ ਤੇ ਦਾਤ ਦੇਣ ਵਾਲਾ ਦਾਤਾ ਉਹਨੂੰ ਕਵੇ ਵੀ ਭਾਂਡਾ ਕਰ ਤੇਰੀ ਝੋਲੀ ਦੇ ਵਿਚ ਤੇਰੇ ਬਾਟੇ ਚ ਕੁਝ ਪਾ ਦਿਆਂ, ਦੁੱਧ ਪਾ ਦਿਆਂ, ਚਾਹ ਪਾ ਦਿਆਂ, ਤੇ ਅਸੀਂ ਬਾਟਾ ਇੰਨੇ ਜੇ ਹਿਲਾਈ ਜਾਈਏ ਤੇ ਉਹ ਜਿਹੜੀ ਚੀਜ਼ ਹੈ ਨਾ ਉਹ ਡੁੱਲ ਡੁੱਲ ਕੇ ਇਧਰ ਉਧਰ ਖਰਾਬ ਹੋ ਜਾਣੀ, ਵਿਚ ਨਹੀਂ ਪੈਣੀ। ਜੇ ਬਾਟਾ ਟਕਾ ਲਈਏ ਤੇ ਜੋ ਵੀ ਪਦਾਰਥ ਉਹਦੇ ਵਿਚ ਪਵਾਉਣਾ ਹੈ ਉਹ ਟਿਕ ਕੇ ਪੈ ਜਾਏਗਾ, ਦਾਲ ਹੈ, ਸਬਜ਼ੀ ਹੈ, ਦੁੱਧ ਹੈ, ਚਾਹ ਹੈ, ਜੋ ਵੀ ਹੈ। ਮਨ ਸਾਡਾ ਹਿਲਦਾ ਜੁਲਦਾ ਵੀ ਹਰ ਵੇਲੇ, ਕਬੂ ਜੀੜਾ ਊਪ ਚੜਤ ਹੈ ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਭਾਲੇ। ਗਿਆਨੀ ਵਾਸਤੇ ਇਹ ਦੋਵੇਂ ਚੀਜ਼ਾਂ ਪਹਿਲਾਂ ਹੀ ਖਤਮ ਹੁੰਦੀਆਂ। ਗਿਆਨੀ ਦੀ ਮਲ ਮਿਟਦੀ ਹੈ ਨਾਮ ਜਪ ਕੇ, ਸ਼ੁਭ ਕਰਮ ਕਰਕੇ, ਸੇਵਾ ਕਰਕੇ, ਤੇ ਜਿਹੜੀ ਉਹਦੀ ਹਲਚਲ ਹੈ ਉਹ ਮਿਟਦੀ ਹੈ ਕੀਰਤਨ ਭਜਨ ਕਰਕੇ, ਪਰਮਾਤਮਾ ਦੀ ਬੰਦਗੀ ਕਰਕੇ। ਤੀਜਾ ਦੋਸ਼ ਹੁੰਦਾ ਅਵਰਣ ਦਾ, ਪੜਦੇ ਦਾ। ਪੜਦਾ ਉਦੋਂ ਚੁੱਕਿਆ ਜਾਂਦਾ ਜਦੋਂ ਗੁਰੂ ਕਹਿ ਦਿੰਦਾ ਵੀ ਤੂੰ ਜੋਤ ਸਰੂਪ ਹੈ, ਤੂੰ ਸਰੀਰ ਨਹੀਂ ਹੈ। ਪਿਤਾ ਜੀ ਜਿਵੇਂ ਸੋਮੇ ਦਾ ਪਾਣੀ ਉੱਪਰ ਹੀ ਚੱਲ ਰਿਹਾ ਹੈ ਤੇ ਗਿਆਨੀ ਦੇ ਹਿਰਦੇ ਵਿਚ ਰੱਬ ਏਦਾਂ ਪ੍ਰਗਟ ਹੈ, ਪ੍ਰਗਟ ਪਹਾਰ ਹੈ, ਜਾਪਦਾ ਸਭ ਨਾਵੇਂ ਨੋ ਪ੍ਰਤਾਪ ਦਾ। ਭਾਈ ਘਨੱਈਏ ਨੂੰ ਪੁੱਛ ਰਹੇ ਨੇ ਮਹਾਰਾਜ ਵੀ ਸਿੰਘਾਂ ਦੀ ਸ਼ਿਕਾਇਤ ਹੈ ਤੂੰ ਸਾਰਿਆਂ ਤੁਰਕਾਂ ਨੂੰ ਪਾਣੀ ਪਿਆਨਾ। ਉਹ ਕਹਿੰਦਾ ਮਹਾਰਾਜ ਮੈਂ ਕਿਸੇ ਤੁਰਕ ਨੂੰ ਪਾਣੀ ਨਹੀਂ ਪਿਆਂਦਾ, ਆਪ ਜੀ ਨੂੰ ਪਾਣੀ ਪਿਆਂਦਾ। ਕਿਉਂ? ਉੱਥੇ ਸੋਮਾ ਗਿਆਨ ਦਾ ਉੱਪਰ ਹੀ ਹੈ, ਹਿਰਦਾ ਨਿਰਮਲ ਹੈ ਤੇ ਬੰਬੀ ਚੱਲ ਰਹੀ ਹੈ, ਚਸ਼ਮਾ ਚੱਲ ਰਿਹਾ, ਸੋਮਾ ਫੁੱਟਿਆ ਹੋਇਆ, ਉੱਥੇ ਰੱਬ ਦਿਸ ਰਿਹਾ ਜਰੇ ਜਰੇ ਚ, ਕਣ ਕਣ ਚ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਜਿਹੜਾ ਪਿਤਾ ਜੀ ਗਿਆਨੀ ਦਾ ਹਿਰਦਾ ਹੁੰਦਾ ਹੈ, ਗਿਆਨੀ ਦਾ ਹਿਰਦਾ ਨਿਰਮਲ ਹੁੰਦਾ, ਉੱਥੇ ਰੱਬ ਦਿਸਦਾ ਹੈ। ਹਾਂਜੀ,
ਜਗਿਆਸੀ ਕੋ ਰਹਿ ਜੋਏ ਕੂਪ ਸਮਾਨ ਜਾਣੀਏ ਸੋਏ।
ਚਾਰ ਪ੍ਰਕਾਰ ਦੇ ਪੁਰਸ਼ ਦੱਸੇ ਗਏ ਜੀ, ਪਹਿਲਾ ਗਿਆਨੀ, ਦੂਜਾ ਜਗਿਆਸੂ, ਤੀਜਾ ਵਿਸ਼ਈ, ਚੌਥਾ ਪਾਮਰ। ਜਿਹੜਾ ਤਾਂ ਗਿਆਨੀ ਹੈ ਉਹਦੇ ਤੇ ਚਸ਼ਮਾ ਚੱਲ ਰਿਹਾ, ਚਸ਼ਮੇ ਤੋਂ ਇਲਾਵਾ ਵੀ ਪਾਣੀ ਹੈ? ਕਹਿੰਦੇ ਹਾਂ ਹੈ, ਕਿੱਥੇ? ਖੂਹ ਦੇ ਵਿਚ। ਪਰ ਖੂਹ ਪੱਟਣਾ ਪਿਆ, ਖੂਹ ਡੂੰਘਾ ਜਾਣਾ ਪਿਆ। ਜਿਹੜਾ ਜਗਿਆਸੂ ਹੈ, ਜਿਹੜਾ ਜਾਣਨਾ ਚਾਹੁੰਦਾ ਹੈ ਪਰਮਾਤਮਾ ਨੂੰ, ਉਹਦਾ ਸਮਝ, ਉਹਦਾ ਹਿਰਦਾ ਖੂਹ ਦੀ ਨਿਆਈ ਹੈ। ਪਾਣੀ ਤਾਂ ਹੈ ਪਰਮਾਤਮਾ, ਪਰ ਥੱਲੇ ਝਾਤ ਮਾਰਨੀ ਪੈਂਦੀ, ਜਰਾ ਗਹਿਰਾਈ ਨਾਲ ਜ਼ੋਰ ਲਾਉਣਾ ਪੈਂਦਾ, ਡੋਲ ਪਾਉਣਾ ਪੈਂਦਾ, ਲੱਜ ਲੱਭਣੀ ਪੈਂਦੀ ਹੈ, ਫਿਰ ਖਿੱਚਣਾ ਪੈਂਦਾ, ਫਿਰ ਪਾਣੀ ਪੀਂਦਾ। ਕਹਿੰਦੇ ਜਗਿਆਸੂ ਦਾ ਹਿਰਦਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਖੂਹ ਦਾ ਪਾਣੀ ਹੁੰਦਾ ਹੈ।
ਯਤਨ ਕਰੇ ਜਲ ਕਰ ਮੈਂ ਆਵੇ ਤਿਉ ਪ੍ਰਯਾਸ ਤੇ ਈਸ਼ਰ ਪਾਵੇ।
ਜਗਿਆਸੂ ਯਤਨ ਕਰੇਗਾ, ਗਿਆਨੀ ਨੂੰ ਯਤਨ ਦੀ ਲੋੜ ਨਹੀਂ। ਬ੍ਰਹਮ ਗਿਆਨੀ ਕਹਿ ਮਨ ਪ੍ਰਕਾਸ਼ ਜੈਸੇ ਧਾਰੂ ਪਰ ਆਕਾਸ਼, ਖੁੱਲਾ ਪਿਆ, ਕੋਈ ਅੰਤੀ ਕੋਈ ਉੱਤੇ ਹੀ ਹੈ ਸਾਰਾ, ਹਰ ਵੇਲੇ ਪ੍ਰਤੱਖ ਹੈ। ਜਗਿਆਸੂ ਨੂੰ ਖੂਹ ਚੋਂ ਪਾਣੀ ਕੱਢਣਾ ਪੈਂਦਾ, ਯਤਨ ਕਰੇ ਜਲ ਕਰਮੇ ਆਵੇ, ਪਾਣੀ ਕੱਢਣ ਲਈ ਲੱਜ ਲਿਆਵੇਗਾ, ਡੋਲ ਬੰਨੇਗਾ, ਲਮਕਾਏਗਾ, ਭੌਣੀ ਤੇ ਰੱਖੇਗਾ, ਖਿੱਚੇਗਾ, ਕਈ ਯਤਨ ਕਰੇਗਾ ਤਾਂ ਉਹਨੂੰ ਪਾਣੀ ਮਿਲੇ। ਜਗਿਆਸੂ ਨੂੰ ਵੀ ਮਿਲ ਸਕਦਾ ਪਰਮਾਤਮਾ, ਪਰ ਉਹਨੂੰ ਸਾਧਨਾ ਜ਼ਿਆਦਾ ਕਰਨੀ ਪੈਂਦੀ ਹੈ, ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਸੇਵਾ, ਸਿਮਰਨ, ਤਪ, ਜਪ, ਸਾਧਨਾ, ਸੰਤਾਂ ਦੀ ਸੰਗਤ ਉਹ ਜ਼ਰੂਰੀ ਕਰਨੀ ਪੈਂਦੀ, ਤਾਂ ਉਹਨੂੰ ਵਸਤੂ ਲੱਭਦੀ ਹੈ।
ਅਗਿਆਨੀ ਕੋ ਉਰੈ ਜੋ ਪਰਦੇ ਕੋ ਜਲ ਜਾਨੋ ਸੋ।
ਤੀਸਰਾ ਅਗਿਆਨੀ ਹੈ, ਜਗਿਆਸੂ ਤੋਂ ਬਾਅਦ ਅਗਿਆਨੀ ਆ ਗਿਆ, ਵਿਸ਼ਈ, ਸੰਸਾਰੀ ਵਿਸ਼ਿਆਂ ਨੂੰ ਭੋਗਣ ਵਾਲਾ, ਅਗਿਆਨ ਦਾ, ਉਹਦੇ ਲਈ ਪੜਦੇ ਦਾ ਪਾਣੀ ਹੈ। ਜਿਵੇਂ ਆਪਾਂ ਬੈਠੇ ਹਾਂ, ਸਾਡੇ ਥੱਲੇ ਸੰਗੇ ਮਰਮਰ ਦਾ ਫਰਸ਼, ਉਹ ਫਰਸ਼ ਥੱਲੇ ਬੜੇ ਲੈਂਟਰ ਪਾਏ ਹੋਏ ਨੇ, ਬੜੀਆਂ ਹੀ ਬਜਰੀਆਂ, ਸੀਮੈਂਟ, ਸਰੀਏ ਸਾਰੇ ਪਟ ਪਟ ਕੇ ਜਾਵਾਂਗੇ। ਉਸ ਤੋਂ ਬਾਅਦ ਮਿੱਟੀ ਆਵੇਗੀ, ਫਿਰ ਮਿੱਟੀ ਪਟਾਂਗੇ, ਫਿਰ ਪਤਾ ਨੀ ਪਾਣੀ ਕਿੰਨੇ ਫੁੱਟਾਂ ਤੋਂ ਨਿਕਲੇ, ਅਜੇ ਦੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਿਆਨੀ ਦਾ ਹਿਰਦਾ ਮੈਲਾ ਹੈ, ਅਗਿਆਨ ਦਾ ਪਰਦਾ ਪਿਆ, ਉਹ ਪਰਦਾ ਦੂਰ ਹੋਵੇ ਤਾਂ ਪਾਣੀ ਲੱਭੇ। ਜੇ ਪਰਦਾ ਪਿਆ ਰਹੇ ਪਾਣੀ ਨਹੀਂ, ਹੁਣ ਜੇ ਆਪਾਂ ਕਹੀਏ ਵੀ ਇੱਥੇ ਬੈਠੇ ਬੈਠੇ ਆਪਾਂ ਥੱਲਿਓ ਪਾਣੀ ਕੱਢ ਲਈਏ, ਮੈਂ ਥੋੜਾ ਨਿਕਲ ਆਏਗਾ, ਤਾਂ ਮਿਹਨਤ ਕਰਨੀ ਪੈਣੀ ਹੈ, ਮਸ਼ਕਤ ਕਰਨੀ ਪੈਣੀ ਹੈ। ਅਗਿਆਨੀ ਉੱਤੇ ਬਾਹਲੇ ਪੜਦੇ ਪਏ ਹੋਏ ਆ, ਉਸ ਸਰੂਪ ਨੂੰ, ਆਤਮ ਸਰੂਪ ਨੂੰ, ਪਰਮਾਤਮ ਸਰੂਪ ਨੂੰ ਨਹੀਂ ਦੇਖ ਸਕਦਾ।
ਤੈ ਤਤਕਾਲ ਹੱਥ ਨੈ ਆਏ ਪਰ ਛਿਤ ਮੈਂ ਜਲ ਹੈ ਸਭ ਥਾਏ।
ਅਗਿਆਨੀ ਦਾ ਇਸ ਤਰ੍ਹਾਂ ਹੈ ਜਿਵੇਂ ਜ਼ਮੀਨ ਦੇ ਉੱਤੇ ਬੈਠਾ ਹੈ, ਪਾਣੀ ਖੂਹ ਪੱਟਣ ਤੋਂ ਬਾਅਦ ਲੱਭਣਾ, ਉਹਨੂੰ ਰੱਬ ਨਹੀਂ ਦਿਸਦਾ, ਪਰਮਾਤਮਾ ਨਹੀਂ ਦਿਸਦਾ, ਸੰਸਾਰ ਦਿਸਦਾ ਹੈ, ਜਗਤ ਦਿਸਦਾ ਹੈ। ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜਿੱਥੇ ਆਪਾਂ ਬੈਠੇ ਹਾਂ ਥੱਲੇ ਪਾਣੀ ਕੋਈ ਨੀ, ਪਾਣੀ ਦਾ ਹੈ। ਆਖੋ ਸ੍ਰੀ ਵਾਹਿਗੁਰੂ
ਵਾਹਿਗੁਰੂ।
ਰੱਬ ਤਾਂ ਹੈ ਵੀ, ਠੀਕ ਹੈ ਵੀ ਸਾਨੂੰ ਨਹੀਂ ਦਿਸਦਾ, ਉਹਦਾ ਕਾਰਨ ਹੈ ਵੀ ਸਾਡੇ ਤੇ ਪੜਦਾ ਬਾਹਲਾ ਤਗੜਾ, ਪੁੜ ਬੜੇ ਤਗੜੇ ਪਾਏ ਹੋਏ ਆ, ਲੈਂਟਰ ਬੜੇ ਤਗੜੇ ਪਾਏ ਹੋਏ ਆ, ਸਰੀਏ ਬੜੇ ਤਗੜੇ ਪਾਏ ਹੋਏ, ਪੱਥਰ ਬੜੇ ਬੜੇ ਤਗੜੇ ਆ, ਉਹ ਹਟਾਣੇ ਬੜੇ ਔਖੇ ਆ। ਪਰ ਇਹਦਾ ਭਾਵ ਇਹ ਨਹੀਂ ਵੀ ਥੱਲੇ ਪਾਣੀ ਕੋਈ ਨੀ, ਪਾਣੀ ਹੈ, ਪਰਮਾਤਮਾ ਥੱਲੇ ਹੈ, ਸਾਡੇ ਹਿਰਦੇ ਦੇ ਅੰਦਰ ਜੋਤ ਹੈ ਉਹਦੀ, ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਹਾਂਜੀ,
ਕਿਉਂ ਪਰਮੇਸ਼ਰ ਹੈ ਸਭ ਮਾਈ ਭਗਤਨ ਧੁਰਨ ਕਈ ਵਿਧੀ ਆਏ।
ਗਿਆਨੀ ਦੇ ਸੋਮਾ ਉੱਪਰ ਹੀ ਚੱਲ ਰਿਹਾ, ਜਗਿਆਸੂ ਨੇ ਖੂਹ ਪੱਟ ਕੇ ਪਾਣੀ ਕੱਢ ਲੈਣਾ, ਅਗਿਆਨੀ ਨੂੰ ਨਹੀਂ ਲੱਭਣਾ। ਬਸ ਇਹ ਗੱਲ ਗੁਪਤ ਪ੍ਰਗਟ ਦੀ ਇੰਨੀ ਕੀ ਹੈ, ਪਰਮਾਤਮਾ ਸਭ ਥਾਵਾਂ ਤੇ ਹੈ, ਪਰ ਗਿਆਨੀ ਦੇ ਪ੍ਰਗਟ ਹੈ ਤੇ ਅਗਿਆਨੀ ਦੇ ਗੁਪਤ ਹੈ।
ਜੋ ਜਗਤ ਬਣਾਓ ਬਣਿਓ ਹੈ, ਪਰਮਾਤਮ ਬਿਨ ਕੌਣ ਗੁਣਿਓ ਹੈ।
ਪਿਤਾ ਜੀ, ਪਿਤਾ ਜੀ, ਇਹ ਜਿਹੜਾ ਤੁਸੀਂ ਜਗਤ ਵੇਖ ਰਹੇ ਹੋ, ਬਣਾਓ ਬਣਿਓ ਹੈ, ਸੰਸਾਰ ਬਣਿਆ ਹੈ, ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹ ਦੱਸੋ ਵੀ ਪਰਮਾਤਮਾ ਤੋਂ ਬਿਨਾਂ ਤੁਸੀਂ ਇਹਨੂੰ ਕੀ ਸਮਝਦੇ? ਆਪਣੇ ਆਪ ਕੋਈ ਚੀਜ਼ ਬਣ ਜਾਂਦੀ? ਆਪਣੇ ਆਪ ਤਾਂ ਕੁਛ ਵੀ ਨਹੀਂ ਹੁੰਦਾ, ਇਹ ਪ੍ਰਭੂ ਦੀ ਲੀਲਾ ਹੈ ਸਾਰੀ।
ਜਿਉ ਨਿਜ ਰੂਪ ਬੀਜ ਬਦ ਧਾਰਤ ਵੈ ਕਰ ਬਿਟਬ ਭਲੇ ਵਿਸਤਾਰਤ।
ਪਿਤਾ ਜੀ ਦੇਖੋ, ਬੋੜ ਛੋਟਾ ਜਿਹਾ ਬੀਜ ਹੁੰਦਾ ਬੋੜ ਦਾ, ਤੇ ਉਸ ਛੋਟੇ ਜਿਹੇ ਬੀਜ ਨੂੰ ਜਦੋਂ ਬੀਜ ਲਈਏ ਤੇ ਉਹਦੇ ਚ ਬੂਟਾ ਬੜਾ ਵੱਡਾ ਬੋੜ ਦਾ ਨਿਕਲ ਆਉਂਦਾ ਤੇ ਬਹੁਤ ਵਿਸਥਾਰ ਹੋ ਜਾਂਦਾ ਉਹਦਾ, ਹਜ਼ਾਰਾਂ ਉਹਦੇ ਪੱਤੇ ਹੋ ਜਾਂਦੇ ਨੇ, ਹਜ਼ਾਰਾਂ ਉਹਨੂੰ ਫਲ ਲੱਗਦੇ ਨੇ, ਹਜ਼ਾਰਾਂ ਫੁੱਲ ਲੱਗਦੇ ਨੇ, ਹਜ਼ਾਰਾਂ ਪੰਛੀ ਉਹਦੀ ਛਾਂ ਮਾਣਦੇ ਨੇ, ਉਹਦਾ ਬਹੁਤ ਵੱਡਾ ਵਿਸਥਾਰ ਹੋ ਜਾਂਦਾ ਹੈ।
ਕੇ ਬੀਰਜ ਕੋ ਖੋਜੈ ਕੋ ਕਾਤ ਪੱਤਰ ਪੁਸ਼ਪਾਦਕ ਜੋ।
ਜੇ ਕੋਈ ਉਹਦੇ ਬੀਜ ਨੂੰ, ਬੋੜ ਦੇ ਬੀਜ ਨੂੰ ਪੱਤਿਆਂ ਚੋਂ ਲੱਭੇ ਤੇ ਪੱਤਿਆਂ ਚੋਂ ਬੀਜ ਨਹੀਂ ਲੱਭਦਾ, ਕੋਈ ਉਹਦੇ ਤਣੇ ਵਿੱਚੋਂ, ਟਾਣਿਆਂ ਵਿੱਚੋਂ, ਟਾਣੀਆਂ ਵਿੱਚੋਂ ਲੱਭੇ ਤਾਂ ਵੀ ਬੀਜ ਨਹੀਂ ਲੱਭਦਾ।
ਤੇ ਹੱਥ ਨ ਆਵੇ ਕਬੇ ਖੋਜਤ ਰਹੇ ਆਰ ਬਲ ਸਭੇ।
ਸਾਰੀ ਉਮਰ ਤੁਸੀਂ ਦਰਖਤ ਦੇ ਪੱਤਿਆਂ ਵਿੱਚੋਂ ਬੀਜ ਲੱਭੋਗੇ, ਪੱਤਿਆਂ ਚ ਬੀਜ ਨਹੀਂ ਲੱਭਣਾ, ਟਾਣੀਆਂ ਚ ਬੀਜ ਨਹੀਂ ਲੱਭਣਾ, ਦਰਖਤ ਦੇ ਤਣੇ ਚੋਂ ਵੀ ਬੀਜ ਨਹੀਂ ਲੱਭਣਾ, ਸਾਰੀ ਉਮਰ ਲੱਭੀ ਜਾਓ।
ਜੇ ਫਲ ਤੋਂ ਖੋਜੈ ਫਲ ਬਣਤੇ ਪਾਏ ਬੀਜ ਵੈਸੀ ਤਲ ਛਾਤੇ।
ਤੇ ਜੇ ਤੁਸੀਂ ਫਲ ਚੋਂ ਲੱਭੋਗੇ ਤੇ ਫਲ ਚੋਂ ਬੀਜ ਲੱਭੇਗਾ। ਆਖੋ ਸਤਨਾਮ। ਪੱਤਿਆਂ ਚੋਂ ਨੀ ਲੱਭਣਾ, ਟਾਹਣੀਆਂ ਚੋਂ ਨੀ ਲੱਭਣਾ, ਫਲ ਚੋਂ ਲੱਭਣਾ ਪੈਣਾ। ਫਲ ਵਿਚੋਂ ਤੁਹਾਨੂੰ ਤਤਕਾਲ ਹੀ ਵਸਤੂ ਮਿਲ ਜਾਣੀ ਹੈ। ਸੀਤਲ ਛਾਤੀ ਜਿਹੜੀ ਚੀਜ਼ ਨੂੰ ਲੱਭਦੇ ਹੋਈਏ ਨਾ, ਉਹ ਲੱਭ ਜਾਵੇ ਤੇ ਠੰਡ ਪੈ ਜਾਂਦੀ ਹੈ। ਆਖੋ ਸਤਨਾਮ ਸ੍ਰੀ। ਹੁਣ ਬੀਜ ਤਾਂ ਪਰਮਾਤਮਾ ਹੈ, ਉਹਨੂੰ ਲੱਭ ਰਹੇ ਹਾਂ, ਪਰ ਲੱਭ ਅਸੀਂ ਹੋਰ ਟਿਕਾਣੇ ਤੋਂ ਰਹੇ ਹਾਂ, ਬਾਹਰੋਂ ਲੱਭ ਰਹੇ ਹਾਂ। ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਬਾਹਰ ਲੱਭਣ ਗਏ ਜੰਗਲ ਜੰਗਲ ਕਿਆ ਭਵੇ ਹੈ। ਫਰੀਦ ਜੀ ਦੇ ਬਚਨ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੂੰਡੇ। ਅਸੀਂ ਜਿੱਥੋਂ ਲੱਭਣਾ ਸੀ ਉੱਥੇ ਲੱਭਿਆ ਹੀ ਨਹੀਂ। ਇੱਕ ਦੂਜੀ ਦੀ ਕਿਤਾਬ ਵਿੱਚ, ਹੁਣ ਤਾਂ ਪਤਾ ਨਹੀਂ, ਅੱਜ ਤੋਂ 30 ਸਾਲ ਪਹਿਲਾਂ ਜਦੋਂ ਅਸੀਂ ਸਕੂਲ ਛੋਟੇ ਹੁੰਦੇ ਵੇਖਦੇ ਸੀ ਕਿਤਾਬਾਂ, ਉਹਦੇ ਚ ਕਹਾਣੀ ਆਉਂਦੀ ਸੀ, ਛੋਟੀ ਜਿਹੀ ਕਹਾਣੀ ਬੱਚਿਆਂ ਵਾਸਤੇ। ਉਹ ਕਹਿੰਦੇ ਇੱਕ ਬੰਦਾ ਸੜਕ ਦੇ ਉੱਤੇ ਰਾਤ ਨੂੰ ਬਿਜਲੀ ਦੇ ਖੰਭੇ ਥੱਲੇ ਹੱਥ ਮਾਰੀ ਜਾ ਰਿਹਾ। ਉਹਨੂੰ ਇੱਕ ਬੰਦੇ ਨੇ ਪੁੱਛਿਆ ਕੀ ਲੱਭਦਾ? ਕਹਿੰਦਾ ਮੇਰੇ ਘਰ ਸੂਈ ਗੁਆਚੀ, ਉਹ ਲੱਭਦਾ। ਉਹ ਕਹਿੰਦਾ ਸੂਈ ਤੇ ਤੇਰੇ ਘਰ ਗੁਆਚੀ ਹੈ, ਇੱਥੇ ਕੀ ਲੱਭਦਾ? ਉਹ ਕਹਿੰਦਾ ਮੇਰੇ ਘਰ ਬਿਜਲੀ ਕੋਈ ਨਹੀਂ। ਬਸ ਆਹ ਸਮੱਸਿਆ ਵੀ ਜਿੱਥੇ ਚੀਜ਼ ਲੱਭੀ ਹੈ, ਜਿੱਥੇ ਚੀਜ਼ ਗੁਆਚੀ ਹੈ ਉੱਥੇ ਹਨੇਰਾ, ਜਿੱਥੇ ਚੀਜ਼ ਹੈ ਨਹੀਂ ਉੱਥੇ ਲੱਭ ਰਹੇ। ਹੁਣ ਕਿਵੇਂ ਲੱਭੇ? ਹਾਂਜੀ,
ਕਿਉਂ ਪਰਮੇਸ਼ਰ ਖੋਜਣ ਵਾਰੇ ਕਥ ਤਾਮਸੀ ਜਿਉ ਨਿਆਰੇ।
ਆਖੋ ਸ੍ਰੀ ਵਾਹਿਗੁਰੂ
ਵਾਹਿਗੁਰੂ।
ਤਿੰਨ ਗੁਣਾਂ ਦਾ ਪਸਾਰਾ ਹੈ, ਤਾਮਸੀ ਬਿਰਤੀ, ਰਾਜਸੀ ਬਿਰਤੀ, ਸਾਂਤਕੀ ਬਿਰਤੀ। ਤਮੋ ਗੁਣੀ ਪ੍ਰਧਾਨ ਬਿਰਤੀ ਵਾਲੇ ਜਿਹੜੇ ਨੇ ਰੱਬ ਨੂੰ ਲੱਭਣ ਵਾਸਤੇ, ਤਾਮਸੀ ਬਿਰਤੀ ਵਾਲੇ ਉਹ ਲੱਕੜ ਚ ਫਲ ਬੀਜ ਲੱਭਦੇ। ਲੱਕੜ ਵਿਚ, ਲੱਕੜ ਦੇ ਵਿਚ ਬੀਜ ਹੈ? ਲੱਕੜ ਦਾ ਬੀਜ ਕੋਈ ਨੀ ਲੱਭਣਾ, ਹੈ ਜਰੂਰ ਪਰ ਲੱਭਣਾ ਕੋਈ ਨੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਿਕਲ ਕੇ ਤੇ ਉੱਥੋਂ ਹੀ ਆਇਆ ਸਾਰਾ ਕੁਝ, ਪਰ ਉਹ ਉੱਥੋਂ ਲੱਭਣਾ ਨੇ, ਕਿਉਂਕਿ ਬੀਜ ਜਦੋਂ ਬੀਜਿਆ ਸੀ, ਬੂਟਾ ਉੱਗਿਆ ਸੀ, ਉਸ ਬੀਜ ਦਾ ਸਾਰਾ ਅਸਰ ਲੱਕੜ ਵੀ ਬਣਿਆ ਤੇ ਉਹਦੇ ਵਿਚੋਂ ਹੀ ਉਹ ਦਰਖਤ ਦੀ ਛਾਲ ਬਣੀ, ਜਿਹਨੂੰ ਆਪਾਂ ਦਰਖਤ ਦੀ ਛਿੱਲ ਕਹਿੰਦੇ ਹਾਂ, ਖਾਲ ਕਹਿੰਦੇ ਹਾਂ, ਤਵਚਾ ਕਹਿੰਦੇ ਹਾਂ। ਉਹਦੇ ਟਾਹਣ ਬਣੇ ਹੈ, ਉਹਦੀਆਂ ਟਾਹਣੀਆਂ ਬਣੀਆਂ, ਉਹਦੇ ਪੱਤੇ ਬਣੇ ਹੈ, ਉਹਦੇ ਫੁੱਲ ਬਣੇ, ਉਹਦੇ ਫਲ ਬਣੇ ਹੈ। ਬੀਜ ਵਿਚੋਂ ਹੀ ਨਿਕਲਿਆ ਸਾਰਾ ਕੁਝ, ਪਰ ਬੀਜ ਉੱਥੇ ਲੱਭਣਾ। ਤਾਮਸੀ ਬਿਰਤੀ ਵਾਲੇ ਜੀਵ ਲੱਕੜ ਜੀ ਲੱਭੀ ਜਾਂਦੇ ਹੈ।
ਬਚਨ ਕਠੋਰ ਕਹਿਣਾ ਜੋ ਲੱਕ ਕਠੋਰ ਪਨ ਤਾਂ ਮੈਂ ਸੋ।
ਹੁਣ ਲੱਕੜ ਚ ਕਠੋਰ ਪਣਾ ਹੁੰਦਾ, ਲੱਕੜ ਤੁਸੀਂ ਬੋਹੜ ਦੀ ਲੈ ਲੋ, ਟਾਹਲੀ ਦੀ ਲੈ ਲੋ, ਕੋਈ ਵੀ ਦਰਖਤ ਦੀ ਲੱਕੜ ਹੈ, ਉਹ ਕੀ ਹੈ? ਕਠੋਰ ਹੈ। ਤਾਮਸੀ ਬਿਰਤੀ ਵਾਲਿਆਂ ਦੀ ਬੋਲੀ ਕਠੋਰ ਹੈ। ਆਖੋ ਸਤਨਾਮ। ਤਾਮਸੀ ਬਿਰਤੀ ਵਾਲੇ ਜਿਹੜੇ ਹੈ, ਤਮੋ ਗੁਣੀ ਪ੍ਰਧਾਨ ਬਿਰਤੀ ਵਾਲੇ, ਕੌੜਾ ਬੋਲਦੇ ਆ, ਫਿੱਕਾ ਬੋਲਦੇ, ਓਏ ਏਦਾਂ ਬੋਲਦੇ, ਕੀ ਕਰਦਾ? ਜੀ ਕਹਿਣਾ ਹੀ ਨੀ ਆਉਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਨੇ ਉਹਨਾਂ ਬਾਰੇ ਬਚਨ ਲਿਖਿਆ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਜੁੱਤੀਆਂ ਪੈਂਦੀਆਂ, ਪਾਣਾ ਕਹਿੰਦੇ ਜੁੱਤੀਆਂ ਨੂੰ, ਦਰਗਾਹੋਂ ਜੁੱਤੀਆਂ ਪੈਂਦੀਆਂ ਨੂੰ, ਇੱਥੇ ਵੀ ਪੈਂਦੀਆਂ। ਫਿੱਕਾ ਬੋਲ ਕੇ ਵੇਖ ਲਓ ਕਿਤੋਂ ਵੀ ਜੁੱਤੀ ਪੈਣੀਆਂ, ਹੋਰ ਕੀ ਹੈ ਫਿੱਕੇ ਬੋਲਣ ਵਾਲੇ ਨੂੰ? ਨਾ ਹੀ ਫਿੱਕਾ ਪੈਣਾ, ਫਿੱਕੋ ਫਿੱਕਾ ਸੱਦੀ ਹੈ। ਕਈ ਪਿੰਡਾਂ ਚ ਹੱਲ ਪਈ ਹੁੰਦੀ, ਕਿਹਦੇ ਘਰ ਜਾਣਾ? ਕਹਿੰਦੇ ਵੱਢ ਖਾਣਿਆਂ ਦੇ ਟੱਬਰ ਦੇ। ਵੱਢ ਖਾਣੇ ਦਾ ਟੱਬਰ ਕਿਵੇਂ ਕਿਉਂ ਕਹਿੰਦੇ ਸਾਰਾ ਟੱਬਰ ਹੀ ਵੱਢ ਖਾਣੇ ਦਾ ਬੋਲਦਾ ਅੱਲ ਪੈ ਜਾਂਦੀ ਸੋ ਮਹਾਰਾਜ ਕਹਿੰਦੇ ਜਿਹੜੇ ਤਾਮਸੀ ਬਿਰਤੀ ਵਾਲੇ ਹੈ ਉਹਨਾਂ ਦੀ ਕਠੋਰਤਾ ਲੱਕੜ ਉਹ ਲੱਕੜ ਦੀ ਨਿਆਈ ਨੇ ਰੱਬ ਹੈ ਲੱਕੜ ਵਿਚ ਵੀ
ਈਸ਼ਰ ਹੱਥ ਨਾ ਆਵੇ ਜਿਉਂ ਸਿਕਤਾ ਤੇ ਤੇਲ ਨਾ ਪਾਵੇ
ਜਿਵੇਂ ਰੇਤੇ ਚ ਤੇਲ ਕਦੀ ਨੀ ਨਿਕਲਦਾ ਰੇਤ ਨੂੰ 100 ਸਾਲ ਤੁਸੀਂ ਕੋਹਲੂ ਚ ਪਾ ਕੇ ਪੀੜੀ ਜਾਓ ਰੇਤੇ ਚ ਅੱਜ ਤਾਈ ਤੇਲ ਨੀ ਨਿਕਲਿਆ ਕਹਿੰਦੇ ਲੱਕੜ ਵਿਚੋਂ ਫਲ ਨੀ ਨਿਕਲਿਆ ਕਦੇ ਬੀਜ ਨੀ ਨਿਕਲਿਆ ਕਦੀ ਲੱਕੜ ਵਿਚੋਂ ਬੀਜ ਨੀ ਨਿਕਲਦਾ ਉਹ ਤੇ ਫਲ ਚੋਂ ਨਿਕਲਦਾ ਨਾ ਆਹ ਜਿਹੜੇ ਕਟੋੜਾ ਬੋਲਣ ਵਾਲੇ ਨੇ ਕ੍ਰੋਧੀ ਨੇ ਲੜਨ ਵਾਲੇ ਨੇ ਸੜਨ ਵਾਲੇ ਨੇ ਈਰਖਾ ਕਰਨ ਵਾਲੇ ਨੇ ਦੁਵੈਸ਼ ਕਰਨ ਵਾਲੇ ਨੇ ਇੱਕ ਦੂਜੀ ਨਾਲ ਗੁਆਂਢੀਆਂ ਨੂੰ ਸੜਦੇ ਨੇ ਕ੍ਰੋਧ ਨਾਲ ਬੋਲਦੇ ਨੇ ਕਿਸੇ ਦਾ ਦਿਲ ਦੁਖਾਣ ਲਈ ਬੋਲਦੇ ਨੇ ਇਹਨਾਂ ਚੋਂ ਰੱਬ ਨਹੀਂ ਲੱਭਦਾ ਇਹਨਾਂ ਚੋਂ ਰੱਬ ਨਹੀਂ ਨਿਕਲਦਾ ਹੈ ਤਾਂ ਜ਼ਰੂਰ ਪਰ ਕਠੋਰਪਣਾ ਬੜਾ ਕਠੋਰਪਣੇ ਕਰਕੇ ਗੱਲ ਨਹੀਂ ਬਣਦੀ ਹਾਂਜੀ
ਅਹੈ ਰਾਜਸੀ ਪੱਤਰ ਸਮਾਨਾ ਛਾਇਆ ਦੇ ਸੁਖ ਵਿਖੇ ਮਾਨਾ
ਦੂਸਰੇ ਰਜੋਗੁਣੀ ਬਿਰਤੀ ਵਾਲੇ ਰਾਜਸੀ ਬਿਰਤੀ ਵਾਲੇ ਰਾਜੇ ਮਹਾਰਾਜੇ ਰਾਜਿਆਂ ਨੂੰ ਰਾਜਸੀ ਬਿਰਤੀ ਵਾਲਾ ਕਿਹਾ ਜਾਂਦਾ ਰਜੋਗੁਣ ਪ੍ਰਧਾਨ ਬਿਰਤੀ ਹੁੰਦੀ ਹੈ ਉਹ ਏਦਾਂ ਹੁੰਦੇ ਨੇ ਜਿਵੇਂ ਦਰਖਤ ਦੇ ਪੱਤੇ ਹੁੰਦੇ ਨੇ ਪੱਤਿਆਂ ਵਿਚੋਂ ਵੀ ਬੀਜ ਕੋਈ ਨੀ ਲੱਭਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੱਤਿਆਂ ਚੋਂ ਬੀਜ ਨੀ ਲੱਭਾ ਕਦੀ ਪਰ ਪੱਤੇ ਲੱਕੜ ਨਾਲੋਂ ਕੋਮਲ ਹੁੰਦੇ ਨੇ ਲੱਕੜ ਨਾਲੋਂ ਸੋਹਣੇ ਵੀ ਹੁੰਦੇ ਨੇ ਤੇ ਲੱਕੜ ਨਾਲੋਂ ਜ਼ਿਆਦਾ ਸੁੱਖ ਦਿੰਦੇ ਨੇ ਛਾਂ ਦਿੰਦੇ ਸੁੱਖ ਦਿੰਦੇ ਨੇ ਜਿਹੜੇ ਰਜੋਗੁਣੀ ਬਿਰਤੀ ਵਾਲੇ ਲੋਕ ਨੇ ਉਹ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਕੇ ਆਪ ਵੀ ਪੈਸਾ ਕਮਾਉਂਦੇ ਨੇ ਤੇ ਸਮਾਜ ਨੂੰ ਵੀ ਕੰਮ ਕਾਰ ਦਿੰਦੇ ਨੇ ਵੀ ਆਹ ਵੀ ਵਿਹਲੇ ਬੰਦੇ ਜਿਹੜੇ ਫਿਰਦੇ ਨੇ ਇਹ ਆਪਣਾ ਪ੍ਰਸ਼ਾਦਾ ਛਕਣ ਜੋਗੇ ਵਿਚਾਰੇ ਰੋਜੀ ਕਮਾਉਣ ਲੱਗ ਜਾਣ ਰੱਬ ਉਹਨਾਂ ਵਿੱਚ ਵੀ ਹੈ ਆਖੋ ਸਤਨਾਮ ਕਿਉਂਕਿ ਬੀਜ ਜਦੋਂ ਚੱਲਿਆ ਨਾ ਬੀਜ ਲੱਕੜ ਚ ਵੀ ਹੈ ਜਿਹੜੇ ਕਠੋਰ ਬੋਲਦੇ ਨੇ ਕੌੜਾ ਬੋਲਦੇ ਨੇ ਦੰਗੇ ਫਸਾਦ ਕਰਦੇ ਨੇ ਲੜਾਈਆਂ ਕਰਦੇ ਨੇ ਝਗੜਾ ਕਰਦੇ ਨੇ ਤਮੋ ਗੁਣੀ ਨੇ ਰੱਬ ਤੇ ਉਹਨਾਂ ਵਿੱਚ ਵੀ ਹੈ ਪਰ ਉਹਨਾਂ ਚੋਂ ਲੱਭਣਾ ਨਹੀਂ ਦੂਜੇ ਨੇ ਪੱਤਿਆਂ ਵਰਗੇ ਛਾਂ ਕਰਨ ਵਾਲੇ ਸਮਾਜ ਨੂੰ ਸੁੱਖ ਦੇਣ ਵਾਲੇ ਰਾਜੇ ਹੋ ਗਏ ਮਹਾਰਾਜੇ ਹੋ ਗਏ ਸਰਕਾਰ ਦੇ ਵਿੱਚ ਹੱਥ ਪੈਂਦਾ ਹੋਵੇ ਜਾਂ ਕੋਈ ਪੈਸਾ ਕੋਲ ਹੋਵੇ ਵੱਡੀ ਫੈਕਟਰੀ ਲਾ ਤੀ ਕਾਰਖਾਨਾ ਖੋਲਤਾ ਵੀ ਗਰੀਬ ਆਦਮੀ ਆਉਣ ਕੰਮ ਕਰ ਲੈਣ ਉਹ ਵੀ ਰੋਟੀ ਖਾਈ ਜਾਣ ਅਸੀਂ ਵੀ ਖਾਈ ਜਾਈਏ ਉਹ ਪੱਤਿਆਂ ਦੀ ਤਰ੍ਹਾਂ ਕੋਮਲ ਹੁੰਦੇ ਨੇ ਥੋੜੇ ਲੱਕੜ ਨਾਲੋਂ ਕੰਬਲ ਹੁੰਦੇ ਨੇ ਉਹ ਕਿਸੇ ਨਾਲ ਕੌੜਾ ਨੀ ਬੋਲਦੇ ਛਾਂ ਦਿੰਦੇ ਨੇ ਸਮਾਜ ਨੂੰ ਸੁੱਖ ਦਿੰਦੇ ਨੇ ਪਰ ਰੱਬ ਉਹਨਾਂ ਚੋਂ ਵੀ ਨੀ ਪ੍ਰਗਟ ਹੁੰਦਾ
ਤਿਨ ਤੇ ਹਰੀ ਪਾਏ ਨੇ ਕੈਸੇ ਅੰਦੇ ਕੋ ਮਗ ਮੋਤੀ ਜੈਸੇ
ਉਹਨਾਂ ਤੋਂ ਵੀ ਰੱਬ ਨੀ ਲੱਭਣਾ ਜਿਵੇਂ ਅੰਨੇ ਨੂੰ ਪਿਆ ਰਾਹ ਵਿਚ ਮੋਤੀ ਨਹੀਂ ਦਿਸਦਾ ਰਸਤੇ ਚ ਮੋਤੀ ਦਾ ਪਿਆ ਪਰ ਅੰਨੇ ਨੂੰ ਨਹੀਂ ਦਿਸਦਾ ਉਹ ਵਿਚਾਰੇ ਸਾਰੀ ਉਮਰ ਕੰਪਨੀਆਂ ਫੈਕਟਰੀਆਂ ਵੱਡੇ ਵੱਡੇ ਅਦਾਰੇ ਚਲਾਉਣ ਤੇ ਸਮਾਜ ਦੀ ਸੇਵਾ ਕਰਨ ਤੇ ਹੀ ਲੱਗੇ ਰਹਿੰਦੇ ਆ ਵੀ ਅਸੀਂ ਚਲੋ ਆਪ ਦੁਨੀਆਂ ਨੂੰ ਰੋਟੀ ਦੇ ਦਈਏ ਆਹ ਕਰ ਦਈਏ ਉਹ ਕਰ ਦਈਏ ਭਲੇ ਦੇ ਕੰਮ ਕਰ ਦਈਏ ਜਾਂ ਉਹ ਰਜੋਗੁਣੀ ਬਿਰਤੀ ਵਾਲੇ ਆਪ ਵੀ ਰੱਜ ਕੇ ਖਾਈਏ ਦੂਜਿਆਂ ਨੂੰ ਵੀ ਉਹਨਾਂ ਨੂੰ ਵੀ ਰੱਬ ਨਹੀਂ ਲੱਭਦਾ ਕਿਉਂਕਿ ਰਸਤੇ ਚ ਪਿਆ ਮੋਤੀ ਅੰਨੇ ਨੂੰ ਨਜ਼ਰ ਨਹੀਂ ਆਉਂਦਾ
ਪੁਸ਼ਪ ਸਮਾਨ ਸ਼ਾਂਤ ਕੀ ਜੇਈ ਮਦਰ ਬਚਨ ਗੰਧ ਧਾਰ ਹੈ ਤੇ
ਤੀਜੇ ਨੇ ਸਤੋਗੁਣੀ ਬਿਰਤੀ ਵਾਲੇ ਸ਼ਾਂਤ ਵੀ ਬਿਰਤੀ ਜਿਹਨਾਂ ਤਿੰਨ ਗੁਣ ਨੇ ਨਾ ਰਜੋਗੁਣ ਤਮੋ ਗੁਣ ਰਜੋਗੁਣ ਸਤੋਗੁਣ ਪਹਿਲਾਂ ਤਮੋ ਗੁਣ ਦੱਸਿਆ ਉਹ ਕੌੜੇ ਨੇ ਸੜੀਲੇ ਨੇ ਈਰਖਾਲੂ ਨੇ ਝਗੜਾਲੂ ਨੇ ਦੰਗਈ ਨੇ ਫਸਾਦੀ ਨੇ ਰਾਜਸੀ ਉਹ ਨੇ ਜਿਹੜੇ ਮਾਇਆ ਦੇ ਕਾਰਖਾਨੇ ਵਪਾਰ ਖੋਲ ਕੇ ਆਪ ਵੀ ਦੂਜਿਆਂ ਨੂੰ ਵੀ ਸੁੱਖ ਦਿੰਦੇ ਨੇ ਤੀਸਰੇ ਨੇ ਸ਼ਾਂਤ ਕੀ ਬਿਰਤੀ ਵਾਲੇ ਉਹ ਪੁਸ਼ਪ ਸਮਾਨ ਫੁੱਲ ਦੀ ਤਰ੍ਹਾਂ ਨੇ ਪੱਤਿਆਂ ਤੋਂ ਕੋਮਲ ਫੁੱਲ ਹੁੰਦਾ ਉਹ ਫੁੱਲ ਦੇ ਸਮਾਨ ਨੇ ਪਰ ਉਹ ਕੀ ਕਰਦੇ ਨੇ ਉਹ ਮਿੱਠਾ ਬੋਲਦੇ ਨੇ ਆਓ ਜੀ ਬੈਠੋ ਜੀ ਸਭ ਨਾਲ ਪਿਆਰ ਕਰਦੇ ਨੇ
ਕਿਨਤੇ ਕੁਛ ਕੋਤ ਸੁਧਕਾਰਾ ਮੈਂ ਪਾਈਤ ਹੈ ਪ੍ਰਭੂ ਅਪਾਰਾ।
ਉਹਨਾਂ ਦੇ ਕੋਲੋਂ ਕੁਝ ਸੁਗੰਧੀ ਆਉਂਦੀ ਹੈ, ਕੁਝ ਆਖੋ ਸ੍ਰੀ ਵਾਹਿਗੁਰੂ, ਪਰ ਫੁੱਲਾਂ ਚੋਂ ਵੀ ਬੀਜ ਨਹੀਂ ਨਿਕਲਦਾ। ਇਹ ਗੱਲ ਯਾਦ ਰੱਖਣਾ, ਫੁੱਲਾਂ ਵਿਚੋਂ ਵੀ ਬੀਜ ਨਹੀਂ ਨਿਕਲਣਾ, ਫਲ ਚੋਂ ਹੀ ਬੀਜ ਨਾ ਨਿਕਲਣਾ। ਹਾਂ, ਫੁੱਲ ਤੋਂ ਬਾਅਦ ਫਲ ਜ਼ਰੂਰ ਹੁੰਦਾ, ਪਹਿਲਾਂ ਫੁੱਲ ਆਉਂਦੇ ਨਾ, ਪਿੱਛੋਂ ਫਲ ਆਉਂਦਾ। ਪਹਿਲਾਂ ਅੰਬਾਂ ਨੂੰ ਬੂਰ ਲੱਗਦੇ ਆ, ਫਿਰ ਫਲ ਲੱਗਦੇ। ਤੋ ਹੁਣ ਜਦੋਂ ਸਤੋਗੁਣੀ ਬਿਰਤੀ ਆ ਗਈ, ਸਭ ਨਾਲ ਪ੍ਰੇਮ ਕੀਤਾ, ਮਿੱਠਾ ਬੋਲੇ, ਸਭ ਦੇ ਨਾਲ ਵਰਤਾਰਾ ਚੰਗਾ ਕੀਤਾ, ਵਿਹਾਰ ਚੰਗਾ ਕੀਤਾ, ਸ਼ਾਂਤ ਕੀ ਬਿਰਤੀ ਹੋ ਗਈ। ਉਹਨਾਂ ਸ਼ਾਂਤਮਈ ਬਿਰਤੀ ਵਾਲਿਆਂ ਕੋਲੋਂ ਕੁਝ ਖਬਰ ਮਿਲਦੀ ਹੈ, ਸੁਧ ਮਿਲਦੀ ਹੈ ਪਰਮਾਤਮਾ ਦੀ, ਮੁਸ਼ਕ ਆਉਂਦੀ, ਖੁਸ਼ਬੋ ਆਉਂਦੀ ਹੈ, ਪਰ ਸਾਕਸ਼ਾਤ ਨਹੀਂ ਹੁੰਦਾ, ਉਹ ਪ੍ਰਭੂ ਦਾ ਸਰੂਪ ਨਜ਼ਰ ਨਹੀਂ ਆਉਂਦਾ। ਹਾਂਜੀ,
ਗਿਆਨੀ ਹੈ ਫਲ ਕੇ ਰਸਮਾਨਾ,
ਕਿਆ ਬਾਤ,
ਬੀਜ ਰੂਪ ਤੈ ਪ੍ਰਭੂ ਮਿਲਾਨਾ।
ਹੁਣ ਆ ਗਏ ਫਲ, ਬ੍ਰਹਮ ਗਿਆਨੀ ਜਿਹੜੇ ਨੇ ਉਹ ਫਲ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹ ਫਲ ਦੇ ਸਮਾਨ ਨੇ। ਹੁਣ ਫਲ ਦਾ ਤਾਂ ਬਸ ਪ੍ਰਤੱਖ ਹੀ ਨਜ਼ਾਰਾ, ਫਲ ਨੂੰ ਵੇਖੋ ਤੇ ਵਿੱਚੋਂ ਬੀਜ ਝੱਟ ਨਿਕਲ ਆਉਣਾ। ਗਿਆਨੀ ਹੈ ਫਲ ਕੇਰ ਸਮਾਨ, ਬ੍ਰਹਮ ਗਿਆਨੀ ਫਲ ਹੈ, ਉਹਦੇ ਵਿੱਚ ਪਰਮਾਤਮਾ ਰੂਪੀ ਬੀਜ ਪ੍ਰਤੱਖ ਦਿਸਦਾ ਹੈ। ਹਾਂਜੀ,
ਅਪਰ ਸਥਾਨ ਤੋਂ ਪਾਵਤ ਨਾਈ, ਸਦਾ ਸਤ ਸੰਗਤ ਮਾਏ,
ਹੋਰ ਥਾਵਾਂ ਤੋਂ ਨਹੀਂ ਮਿਲਣਾ, ਹੋਰ ਨੀ ਕਿਤੋਂ ਲੱਭਣੀ ਚੀਜ਼। ਬੀਜ ਵਿਚੋਂ ਬੀਜ ਲੱਭਣਾ ਤੇ ਫਲ ਚੋਂ ਲੱਭਣਾ, ਤੇ ਫਲ ਬ੍ਰਹਮ ਗਿਆਨੀ ਹੈ, ਤੇ ਉਹਦੀ ਸੰਗਤ ਵਿਚ ਰੱਬ ਦਿਸਣਾ। ਜਿੰਨਾ ਚਿਰ ਬ੍ਰਹਮ ਗਿਆਨੀ ਦੀ ਸੰਗਤ ਨਹੀਂ ਕਰਦੇ, ਉਹਨਾਂ ਚਿਰ ਬ੍ਰਹਮ ਦਾ ਸਰੂਪ ਅੰਦਰੋਂ ਪ੍ਰਗਟ ਨਹੀਂ ਹੋ ਸਕਦਾ।
ਏ ਪਿਤ ਇੱਕ ਪਰਮਾਤਮ ਸਾਰੇ, ਰਾਗ ਦੁਆਇਕ ਕਿਉਂ ਕਰੋ ਵਿਚਾਰੇ।
ਹੇ ਪਿਤਾ ਜੀ, ਇੱਕੋ ਹੀ ਪਰਮਾਤਮਾ ਹੈ, ਬੀਜ ਹੈ ਸਾਰਿਆਂ ਦਾ, ਤਮੋ ਗੁਣ ਵੀ ਉਹ ਬਣਿਆ ਹੋਇਆ, ਕਿਉਂਕਿ ਲੱਕੜ ਵੀ ਤਾਂ ਬੀਜ ਵਿੱਚੋਂ ਪਹਿਲਾਂ ਲੱਕੜ ਹੀ ਨਿਕਲੀ ਹੈ।
ਆਖੋ ਸ੍ਰੀ ਵਾਹਿਗੁਰੂ।
ਬੀਜ ਆਪਾਂ ਬੀਜਦੇ ਹਾਂ ਤੇ ਬੂਟਾ ਨਿਕਲਦਾ ਹੈ, ਤੇ ਉਹਦਾ ਸਭ ਤੋਂ ਮਜ਼ਬੂਤ ਤੇ ਜ਼ਿਆਦਾ ਜਿਹੜਾ ਥਾਂ ਮਿਲਦਾ ਉਹ ਤਮੋ ਗੁਣ ਰੂਪੀ ਤਣਾ ਹੀ ਮਿਲਦਾ, ਕਠੋਰ ਹੁੰਦਾ। ਇਸ ਦੁਨੀਆਂ ਵਿਚ ਵੀ 99% ਜਾਂ ਕਹਿ ਲੋ 90% ਜਿਹੜੇ ਨੇ, 90% ਕੌੜੇ ਹੀ ਲੱਭਦੇ ਨੇ, ਅਗਿਆਨੀ ਲੱਭਦੇ ਨੇ, ਪਰ ਰੱਬ ਉਹਨਾਂ ਵਿਚ ਵੀ ਵਿਆਪਕ ਹੁੰਦਾ ਹੈ। 9% ਜਿਹੜੇ ਨੇ ਰਾਜਸੀ ਲੱਭਦੇ ਨੇ, ਰਜੋਗੁਣੀ ਬਿਰਤੀ ਵਾਲੇ। 1% ਕੋਈ ਸਾਤਵੀ ਬਿਰਤੀ ਵਾਲੇ ਲੱਭਦੇ, ਜਿਨ੍ਹਾਂ ਕੋਲੋਂ ਫੁੱਲ ਦੀ ਸੁਗੰਧੀ ਹੋ, ਉਹਨਾਂ ਤੋਂ ਪਰੇ ਗਿਆਨੀ ਹਨ। ਆਖੋ ਸ੍ਰੀ ਵਾਹਿਗੁਰੂ। ਉਹਨਾਂ ਗਿਆਨੀਆਂ ਨੂੰ ਕੋਟਨ ਮੈਂ ਨਾਨਕੋ, ਕਰੋੜਾਂ ਚੋਂ ਕੋਈ ਇੱਕ ਅੱਧਾ, ਜਿਵੇਂ ਗੀਤਾ ਚ ਮਹਾਰਾਜ ਕਹਿੰਦੇ, ਅਰਜਨ ਮੈਨੂੰ ਤੁਰਨ ਲੱਗੇ, ਮੈਨੂੰ ਲੱਭਣ ਵਾਸਤੇ ਪੂਰੀ ਦੁਨੀਆਂ ਚ ਕੋਈ ਇੱਕ ਬੰਦਾ ਤੁਰਦਾ ਹੈ। ਉਹ ਜਿਹੜੇ ਤੁਰਨ ਵਾਲੇ ਨੇ ਉਹਨਾਂ ਵਿਚੋਂ, ਉਹਨਾਂ ਕਰੋੜਾਂ ਵਿਚੋਂ ਤੁਰਨ ਵਾਲਿਆਂ ਵਿਚੋਂ ਫਿਰ ਕੋਈ ਇੱਕ ਬੰਦਾ ਪਹੁੰਚਦਾ ਹੈ, ਤੇ ਕੋਈ ਉਹਨਾਂ ਵਿਚੋਂ ਕੋਈ ਇੱਕ ਹੁੰਦਾ ਜਿਹੜਾ ਮੈਨੂੰ ਜਾਣਦਾ ਹੈ। ਜਾਣਨਾ ਅਖੀਰ ਤੇ ਹੈ ਸਭ ਤੋਂ। ਤੋ ਪਿਤਾ ਜੀ, ਸਾਰਾ ਪਰਮੇਸ਼ਰ ਹੀ ਹੈ, ਰਾਗ ਦਵੈਸ਼ ਕਿਉਂ ਕਰਦੇ ਹੋ, ਹਰਕ ਸੋਗ ਕਿਉਂ ਕਰਦੇ ਹੋ? ਰਾਗ ਦਵੈਸ਼ ਤੋਂ ਉੱਪਰ ਹੋ ਕੇ ਉਸ ਜੋਤੀ ਸਰੂਪ ਨੂੰ ਪਛਾਣੋ।
ਅਪਰ ਕਲਪਨਾ ਤੇ ਮਨ ਰੋਕੋ, ਸਰਬ ਸਥਾਨ ਏਕ ਅਵਲੋਕੋ।
ਇਹ ਪਿਤਾ ਜੀ, ਹੋਰ ਕਲਪਨਾ ਤੋਂ ਮਨ ਨੂੰ ਰੋਕ ਕੇ ਸਭ ਥਾਵਾਂ ਤੇ ਇੱਕ ਦੇ ਦਰਸ਼ਨ ਕਰੋ। ਹਰ ਹਾਲਤ ਚ ਇੱਕ ਓਅੰਕਾਰ ਹੀ ਸਾਰਿਆਂ ਦਾ ਬੀਜ ਹੈ। ਬੀਜ ਹੀ ਤਮ ਗੁਣ ਬਣਿਆ, ਬੀਜ ਹੀ ਰਜ ਗੁਣ ਬਣਿਆ, ਬੀਜ ਹੀ ਸਤ ਗੁਣ ਬਣਿਆ, ਬੀਜ ਹੀ ਤਣਾ ਬਣਿਆ, ਬੀਜ ਹੀ ਪੱਤੇ ਬਣਿਆ, ਤੇ ਬੀਜ ਹੀ ਫੁੱਲ ਬਣਿਆ, ਤੇ ਬੀਜ ਹੀ ਫਲ ਬਣਿਆ, ਤੇ ਬੀਜ ਹੀ ਫਿਰ ਮੁੜ ਕੇ ਬੀਜ ਬਣਿਆ। ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਚ ਬਹੁਤ ਸੂਖਮ ਗੱਲਾਂ ਛੂ ਗਏ ਨੇ। ਅਸੀਂ ਵਾਰਾਂ ਦਾ ਭਾਈ ਸਾਹਿਬ ਦੀਆਂ ਪੜ੍ਹਦੇ ਹਾਂ, ਕਵਿਤ ਸਵਈਏ ਬਹੁਤ ਘੱਟ ਪੜ੍ਹਦੇ। ਜੇ ਭਾਈ ਗੁਰਦਾਸ ਦੇ ਕਵਿਤ ਸਵਈਏ ਪੜ੍ਹੋ ਤਾਂ ਬਹੁਤ ਅਗੰਮੀ ਗਿਆਨ ਪ੍ਰਗਟ ਹੋ ਜਾਂਦਾ। ਉਹ ਕਹਿੰਦੇ ਦੇਖੋ, ਬੀਜ ਤੋਂ ਗੱਲ ਸ਼ੁਰੂ ਹੁੰਦੀ, ਬੀਜ ਤੇ ਆ ਕੇ ਮੁੱਕ ਜਾਂਦੀ ਹੈ। ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਬੀਜ ਆਦ ਇੱਕ ਓਹਕਾਰ ਹੈ ਤੇ ਅਖੀਰ ਚ ਵੀ ਇੱਕ ਓਹਕਾਰ ਹੀ ਰਹਿ ਜਾਂਦਾ, ਉੱਥੇ ਸਾਰਾ ਕੁਝ ਜਾ ਕੇ ਸਮਾ ਜਾਂਦਾ ਹੈ।
ਜਗਤ ਮੋਹਨੀ ਜੋ ਏ ਮਾਇਆ, ਇਸ ਵਿਦ ਜਾਨੋ ਜੋ ਤਨ ਛਾਇਆ।
ਇਹ ਜਿਹੜੀ ਮਾਇਆ ਹੈ, ਤੁਸੀਂ ਇਹਦੇ ਬਾਰੇ ਪੁੱਛੋਗੇ ਇਹ ਕਿੱਥੋਂ ਆ ਗਈ, ਕਿਉਂਕਿ ਮਾਇਆ ਜਗਤ ਨੂੰ ਮੋਹ ਰਹੀ ਹੈ। ਜੇ ਸਾਰਾ ਪਰਮਾਤਮਾ ਹੀ ਹੈ ਤੇ ਮਾਇਆ ਕੀ ਹੈ? ਮਾਇਆ ਦੂਸਰੀ ਹੈ? ਨਹੀਂ ਨਹੀਂ, ਕਹਿੰਦੇ ਦੂਸਰੀ ਕੋਈ ਨੀ। ਮਾਂ ਮਾਇਆ ਤਾਂ ਕੀ ਹੈ ਛਾਇਆ। ਜਿਹੜਾ ਦਰਖਤ ਖੜਾ ਹੈ, ਜਿਹੜੇ ਬੀਜ ਨੇ ਵਿਸਥਾਰ ਕੀਤਾ ਹੈ, ਉਸ ਦਰਖਤ ਦੀ ਛਾਈ ਪਰਛਾਈ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਉਸੇ ਬੀਜ ਦੀ ਪਰਛਾਈ ਮਾਇਆ ਹੈ, ਉਹਦੇ ਨਾਲ ਵੀ ਦਵੈਸ਼ ਕਰਨ ਦੀ ਲੋੜ ਕੋਈ ਨੀ, ਇਹ ਵੀ ਹੋਣੀ ਹੋਣੀ ਹੈ। ਜੇ ਬੀਜ ਬੀਜਿਆ ਏਕ ਬ੍ਰਹਮ ਚੇਤਨ ਅਖੰਡ ਤਾਂ ਤੇ ਉਪਜੀ ਇੱਛਾ, ਤਾਈ ਕੋ ਮਾਇਆ ਗਈਤ ਹੈ ਨੀਕੇ ਸੁਣਿਓ ਸਿੱਛਾ। ਪੰਡਿਤ ਸੁਖਦੇਵ ਜੀ ਨੇ ਲਿਖਿਆ, ਦਸਮ ਪਾਤਸ਼ਾਹ ਦੇ ਬੜੇ ਵੱਡੇ ਵਿਦਵਾਨ ਹੋਏ ਨੇ ਉਹ, ਸੁਖਾ ਸਿੰਘ ਨਿਰਮਲੇ। ਉਹ ਕਹਿੰਦੇ ਏਕ ਬ੍ਰਹਮ ਚੇਤਨ ਅਖੰਡਤ, ਇੱਕ ਓਹਕਾਰ, ਉਹਨੂੰ ਇੱਛਾ ਹੋ ਗਈ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹ ਮਹਾਰਾਜ ਅਕਾਲ ਪੁਰਖ ਇੱਕ ਤੋਂ ਅਨੇਕ ਹੋ ਗਿਆ ਨਾ, ਜਦੋਂ ਬੇਅੰਤ ਟਾਹਣੀਆਂ, ਬੇਅੰਤ ਪੱਤੇ ਤੇ ਬੇਅੰਤ ਫੁੱਲ ਤੇ ਬੇਅੰਤ ਫਲ ਤੇ ਬੇਅੰਤੀ ਬੇਅੰਤ ਬੇਅੰਤੀ ਬੇਅੰਤ ਹੋ ਗਿਆ, ਤੇ ਉਹਦੀ ਛਾਇਆ ਵੀ ਹੋਣੀ ਸੀ ਕਿ ਨਹੀਂ ਹੋਣੀ ਸੀ? ਦਰਖਤ ਲੱਗ ਗਿਆ, ਬੂਟਾ ਲੱਗ ਗਿਆ, ਛਾਂ ਹੋਣੀ ਸੀ। ਉਹਨੂੰ ਹੀ ਤੇ ਮਾਇਆ ਕਹਿੰਦੇ ਆ, ਕਹਿੰਦੇ ਜਿਹੜੀ ਇੱਛਾ ਪਰਮੇਸ਼ਰ ਨੂੰ ਏਕ ਤੋਂ ਅਨੇਕ ਹੋਣ ਦੀ ਹੋਈ ਹੈ, ਉਹੀ ਤੇ ਮਾਇਆ। ਫਿਰ ਮਾਇਆ ਤੋਂ ਵੀ ਡਰਨ ਦੀ ਲੋੜ ਕੋਈ ਨੀ। ਜਗਤ ਮੋਹਨੀ ਇਹ ਜੋ ਮਾਇਆ, ਇਸ ਵਿਦ ਜਾਨੋ ਜਿਉਂ ਤਨ ਛਾਇਆ, ਇਹ ਮਹਾਰਾਜ ਅਕਾਲ ਪੁਰਖ ਦੇ ਸਰੀਰ ਦੀ ਛਾਈ ਹੈ, ਆਪਾਂ ਸਾਰੇ ਉਹਦੇ ਵਿੱਚ ਹੀ ਆ। ਹਾਂਜੀ,
ਸ਼੍ਰੀ ਕਰਤਾਰ ਜੋ ਭਾਨ ਸਮਾਨਾ, ਜਬ ਇਹ ਨਰ ਸਨਮੁਖ ਤੇ ਪਿਆਨਾ।
ਸ਼੍ਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋ ਹੈ ਸੂਰਜ ਦੇ ਸਮਾਨ ਹੈ। ਜਦੋਂ ਇਹ ਬੰਦਾ ਸੂਰਜ ਵੱਲ ਮੂੰਹ ਕਰਕੇ ਤੁਰ ਪੈਂਦਾ,
ਛਾਇਆ ਸਮਤੇ ਪਿੱਛੇ ਲਾਗੇ, ਉਹਨਾਂ ਆਦਰ ਹਰ ਅਨੁਰਾਗੇ।
ਇਹ ਮਾਇਆ ਉਹਦੇ ਪਿੱਛੇ ਪਿੱਛੇ ਇੰਜ ਤੁਰ ਪੈਂਦੀ ਜਿਵੇਂ ਸੂਰਜ ਵੱਲ ਤੁਰਨ ਵਾਲੇ ਬੰਦੇ ਦੀ ਪਰਛਾਈ ਉਹਦੇ ਪਿੱਛੇ ਤੁਰ ਪੈਂਦੀ ਹੈ। ਪਰ ਜਿਹੜਾ ਸੂਰਜ ਵੱਲ ਮੂੰਹ ਕਰਕੇ ਤੁਰ ਪੈਂਦਾ, ਉਹ ਪਰਛਾਈ ਨਾਲ ਪਿਆਰ ਨਹੀਂ ਕਰਦਾ।
ਹਰ ਤੇ ਪੀਠ ਜੋ ਫੇਰ ਪਿਆਨਾ, ਮਾਇਆ ਗਹਿਣ ਚਾਹੇ ਨਰ ਇਆਨਾ।
ਜਿਹੜਾ ਸੂਰਜ ਵੱਲੋਂ ਮੂੰਹ ਕਰਕੇ ਤੁਰੇਗਾ, ਪਿੱਠ ਕਰਕੇ ਤੁਰੇਗਾ, ਮੂੰਹ ਮੋੜ ਕੇ ਤੁਰੇਗਾ, ਉਹ ਪਰਛਾਈ ਦੇ ਪਿੱਛੇ, ਦੋ ਪਰਛਾਈ ਅੱਗੇ ਅੱਗੇ, ਉਹ ਪਿੱਛੇ ਪਿੱਛੇ। ਜਿਹੜਾ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਤੁਰੇਗਾ, ਉਹ ਮਾਇਆ ਦੇ ਪਿੱਛੇ ਦੌੜੇਗਾ, ਮਾਇਆ ਅੱਗੇ ਅੱਗੇ ਦੌੜੇਗੀ, ਉਹ ਪਿੱਛੇ ਪਿੱਛੇ ਦੌੜੇਗਾ। ਤੇ ਜਿਹੜਾ ਰੱਬ ਵੱਲ ਮੂੰਹ ਕਰੇਗਾ, ਮਾਇਆ ਉਹਦੇ ਪਿੱਛੇ ਦੌੜੇਗੀ, ਉਹ ਕਹੇਗਾ ਚੱਲ ਪਿੱਛੇ, ਅਸੀਂ ਤੇਰੇ ਤੋਂ ਕੀ ਲੈਣਾ। ਕਹੋ ਨਾਨਕ ਜੋ ਕਹੋ ਕਬੀਰ ਜੋ ਤਿਆਗ ਦੀ ਤਾਂ ਉਹ ਸ਼ਰਨੀ ਆਏ ਪਈ। ਉਹ ਜਦੋਂ ਮਾਇਆ ਨੂੰ ਤਿਆਗ ਦਿੰਦੇ ਹੈ ਤੇ ਪਿੱਛੇ ਉਹ ਪੈਰੀ ਪੈ ਜਾਂਦੀ। ਹਾਂਜੀ,
ਸਭ ਛਾਇਆ ਤਮ ਆਗੈ ਧਾਈ, ਕਰੈ ਜਤਨ ਬੋ ਕਰਨ ਆਏ।
ਕਹਿੰਦੇ ਫਿਰ ਮਾਇਆ ਧਾਰੀ ਜਿਹੜੇ ਹੁੰਦੇ ਨਾ, ਉਹ ਮਾਇਆ ਦੇ ਪਿੱਛੇ ਦੌੜਦੇ, ਪਰਮੇਸ਼ਰ ਤੋਂ ਬੇਮੁਖ ਹੋ ਗਏ, ਬੜੇ ਜਤਨ ਕਰਦੇ, ਉਹ ਹੱਥ ਹੀ ਨਹੀਂ ਆਉਂਦੀ, ਉਹ ਅੱਗੇ ਅੱਗੇ ਦੌੜੀ ਫਿਰਦੀ ਹੈ।
ਤੇ ਸਭ ਕੋ ਜੋ ਹੈ ਮੂਲਾ, ਸਿਮਰੋ ਪ੍ਰਭੂ ਹੋਏ ਅਨੁਕੂਲਾ।
ਇਸ ਕਰਕੇ ਪਿਤਾ ਜੀ, ਜੋ ਸਾਰਿਆਂ ਦੀ ਜੜ ਹੈ, ਬੀਜ ਹੈ, ਉਹਦਾ ਹੀ ਚਿੰਤਨ ਕਰੋ, ਉਹਦਾ ਹੀ ਸਿਮਰਨ ਕਰੋ, ਪ੍ਰਭੂ ਦਾ। ਉਹਦੇ ਵਿੱਚੋਂ ਹੀ ਛਾਇਆ ਨਿਕਲੀ ਹੈ, ਉਹਦੇ ਵਿੱਚੋਂ ਹੀ ਤਮੋ ਗੁਣ ਨਿਕਲਿਆ, ਉਹਦੇ ਵਿੱਚੋਂ ਹੀ ਰਜੋ ਗੁਣ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਮਾਇਆ प्रसूत हुई। व्याई का मतलब होंदा कई व्याई पढ़ देंदे, व्याई का होंदा व्याह करना, पर इत्थे व्याई पाठ है अपने मालवे विच ज्यादा समझ आ जांदी। व्याई का मतलब होंदा सूई हुई, मज सू पे कहिंदे मज व्या पई है कहिंदे ना आपां। एका माई जुगत व्याई, व्याई मैंने सू पई, तीन पुत्र होए, तीन चेले पलवान, एक संसारी रजोगुण होया। जिहड़ी पहला आपां गल कीती है ना, वड्डियां वड्डियां फैक्ट्रियां लांदे है, वड्डियां वड्डियां कारखाने कारोबार दुनिया का संसार का विहार चलाण लई, वो रजोगुणी बिरति वाले लोग, वो ब्रह्मा का अंश है, ब्रह्मा संसारी है। एक भंडारी, एक भंडारी विष्णु है सतोगुणी बिरति, एक लाए दी बाण, एक तमोगुणी शिवजी सारे नु समेट देना, तम गुण मार दो कट दो वढ़ दो खत्म कर दो, है सारा माया का ही पसारा। माया उस परमेश्वर की छाया है, जेड़ा सब का मूल है ओनू पकड़ लो, जे जड़ नू पानी दे दईए ना, सारिया नू बूटिया दे फलां नू फुलां नू दरख्त टाणिया नू सब नू आ जांदा। जे जड़ नू पानी ना दो, पत्तियां नू सिंची जाओ ते फुलां नू रह जाएगा, फलां नू रह जाए कुछ भी नहीं होंदा। 33 करोड़ देवते वखरे वखरे करके पूजी जाओ, कुछ नहीं मिलना। एक अकाल पुरख की पूजा करो, सारे की हो जानी है। आखो सतनाम
श्री वाहिगुरु।
एक निरंकार की पूजा परमेश्वर की करो, सूरज की हो गई, चंद्रमा की भी हो गई, इंद्र की भी हो गई। जिन्हें 33 करोड़ देवी देवते ब्रह्मांड में अकाल पुरख ने लाइटा जगाई, बिजली तो इको ही है ना। श्री भगवती जी सहाय, वो श्री भगवती जी सिमर लो, प्रथम भगवती सिमर के आदि शक्ति अकाल पुरख। बाकी लाइटा आपे जग जाणगियां, बल्ब आपे जग जाणगे, पखे आपे चल जाणगे, कूलर आपे चल जाणगे, बिजली दी लोड़ है। वो अकाल पुरख है, परमेश्वर है, भगवती है, शक्ति है। बस उस बीज नू उस जड़ नू पानी दे दियो, बाकियां दी पूजा आपे हो जानी है। ये गल चेते रखो पिता जी।
वचनन की रचना सुन कालू, तजे बारिक जगत जंजालू।
पिता कालू जी ने गुरु नानक साहब दे अमृतमई वचन सुने, ऐसे उपदेश सुनदया सार जंजाल कटे गए, तजे बारिक जगत जंजालू। कृपा दृष्टि महाराज जी हो गई, संसार दे मोह माया दे पसारे जंजाल विसर गए, भुल गए।
निर्मल मन वै सिमरन लागा, उपजियो ज्ञान मोह तम भागा।
पिछले सैकड़े जन्मां दी भगती भी जाग पई, मन निर्मल हो गया ते सिमरन करन लगे, मोह मिट गया। ब्रह्म ज्ञान सब ब्रह्म ही है, जो दिसै सो परमेश्वर ही है। ब्रह्म दिशा ब्रह्म सुनिए, एक एक बखाणिए, आत्म पसारा करण हारा, प्रभ बिना नहीं जानी। साक्षात बोध हो गया महाराज दे स्वरूप दा जी।
इस मासर हर सो लिव लागे, हृदय द्वैत जेती सब भागे।
दिन रात अखंड समाधि पिता कालू जी दी महाराज दे परमेश्वर दे सिमरन च लग गई, बड़े भागा वाले बन गए, हरी नाल लिव लग गई।
एक लख्यो परमात्म सारे, अनक कल्पना कीन निवारे।
पिता कालू जी ने एक परमात्मा सर्व व्यापक सारिया विच रोम रोम विच जरे जरे च कण कण च व्यापिया जान लिया। जेड़िया मन दिया सारिया कल्पना सी इधर उधर दिया हर वेले चलदिया रहिंदिया सी, ओ निर्वृत हो गई।
जो शराब भूखन मत त्यागे, मूल लेत कंचन हित पागे।
जिवें शराब सोना खरीदन लग्या ए नहीं देखदा वालियां ने के कड़े ने के चैनी बनी, ओ सोना देखदा, ओ सोने नू वेखदा भी खरा के खोटा, ए नहीं देखदा भी सोने दे गहने दा रूप की है। बाहरला रूप नहीं देखदा, अंदरला रूप देखदा। ज्यो सराफ भूखन मत त्यागे, सराफ सोना खरीदेगा ना, कई बार आप लोड़ पै जी आप सराफ को जाके सोना वेच देने, भी आ लो जी सराफ जी सेठ जी ਆ ਸਾਡਾ ਸੋਨਾ ਤੁਸੀਂ ਰੱਖ ਲਓ, ਸਾਨੂੰ ਪੈਸਿਆਂ ਦੀ ਲੋੜ ਹੈ, ਉਸ ਵੇਲੇ ਆ ਇਹ ਨਹੀਂ ਦੇਖਦਾ ਵੀ ਇਹ ਛਾਪ ਹੈ, ਇਹ ਮੁੰਦਰੀ ਹੈ, ਇਹ ਚੈਨੀ ਹੈ, ਇਹ ਕਾਂਟੇ ਹਨ, ਇਹ ਵਾਲੀਆਂ ਨੇ, ਇਹ ਨੱਥ ਹੈ, ਇਹ ਨਹੀਂ ਦੇਖਦਾ। ਉਹ ਕਹਿੰਦਾ ਸੋਨਾ ਵੇਖਦਾ ਵੀ ਖਰਾ ਵੀ ਖੋਟਾ। ਬਸ ਹੁਣ ਬਾਹਰਲੀ ਦ੍ਰਿਸ਼ਟੀ ਖਤਮ ਹੋ ਗਈ ਹੈ। ਪਿਤਾ ਕਾਲੂ ਜੀ ਨੇ ਅੰਦਰਲੀ ਵਸਤੂ ਨੂੰ ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਪਖਾਨੀ, ਕਣਕ ਨਾਮ ਸੋਨੇ ਦਾ ਹੈ। ਅਲੰਕਾਰ ਗਹਿਣਿਆਂ ਨੂੰ ਕਹਿੰਦੇ, ਗਹਿਣਿਆਂ ਦੀ ਇੱਕ ਥੈਲੀ ਬਣ ਗਈ, ਹੁਣ ਸਾਰੇ ਨੂੰ ਸੋਨਾ ਹੀ ਕਿਹਾ ਜਾਂਦਾ, ਹੁਣ ਗਹਿਣੇ ਨੀ ਦੇਖੇ
ਜਾਂਦੇ। ਸਮਾਂ ਸ਼ਰਾਧ ਕਰਨ ਕੋ ਆਵਾ।
ਇਸ ਤਰ੍ਹਾਂ ਸਾਧ ਸਮੇਂ ਦੀ ਕੁਝ ਸਮਾਂ ਬੀਤਿਆ, ਸ਼ਰਾਧਾਂ ਦੇ ਦਿਨ ਆ ਗਏ। ਅੱਸੂ ਦੇ ਮਹੀਨੇ ਚ 15 ਸ਼ਰਾਧ ਹੁੰਦੇ ਆ। ਉਹਨਾਂ ਸ਼ਰਾਧਾਂ ਦੇ ਵਿਚ ਸਾਡੇ ਦੇਸ਼ ਦੀ ਮਾਨਤਾ ਹੈ ਵੀ ਪਿੱਤਰ ਪ੍ਰਾਹੁਣੇ ਆਉਂਦੇ, ਜਿਹੜੇ ਸਾਡੇ ਦਾਦੇ ਪੜਦਾਦੇ ਲਗੜਦਾਦੇ ਗੁਜ਼ਰ ਚੁੱਕੇ ਆ, ਉਹ ਸਾਡੇ ਘਰ ਰੋਟੀ ਖਾਣ ਆਉਂਦੇ ਆ। ਇਹ ਗੱਲ ਤਾਂ ਰਿਸ਼ੀਆਂ ਮੁਨੀਆਂ ਨੇ ਇਸ ਕਰਕੇ ਚਲਾਈ ਸੀ ਵੀ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਆਵੇ, ਉਹਨਾਂ ਨਾਲ ਸਾਡੀ ਭਾਵਨਾ ਸ਼ਰਧਾ ਬਣੇ, ਅਸੀਂ ਆਪਣੇ ਪਿੱਤਰਾਂ ਦਾ ਬਜ਼ੁਰਗਾਂ ਦਾ ਸਤਿਕਾਰ ਕਰੀਏ। ਪਰ ਅਸਲੀ ਗੱਲ ਨੂੰ ਕੋਈ ਵਿਰਲਾ ਹੀ ਫੜਦਾ ਤੇ ਕਰਮ ਕਾਂਡ ਜ਼ਿਆਦਾ ਲੋਕ ਕਰਨ ਲੱਗ ਜਾਂਦੇ। ਸਾਰੇ ਸਮਾਜ ਦਾ ਇਹ ਹਾਲ ਹੈ, ਇਕੱਲੇ ਹਿੰਦੂਆਂ ਦਾ ਹੀ ਨਹੀਂ, ਸਿੱਖਾਂ ਦਾ ਵੀ ਇਹੀ ਹਾਲ ਹੈ, ਮੁਸਲਮਾਨਾਂ ਦਾ ਵੀ ਇਹੀ ਹਾਲ ਹੈ ਵੀ ਮਹਾਂਪੁਰਸ਼ਾਂ ਦੇ ਅਸਲੀ ਤਾਤਪਰਜ ਨੂੰ ਕੋਈ ਕੋਈ ਪਕੜਦਾ ਤੇ ਕਰਮ ਕਾਂਡ ਸਭ ਕਰਨ ਲੱਗ ਜਾਂਦੇ। ਉਹ ਜਿਹੜੇ ਰਿਸ਼ੀਆਂ ਮੁਨੀਆਂ ਨੇ ਸਲਾਹ ਸ਼ੁਰੂ ਕੀਤੇ ਸੀ, ਉਹ ਇਹ ਇੱਕ ਤਾਂ ਇਹਦੇ ਚ ਇਹ ਗੱਲ ਲੱਭਦੀ ਹੈ ਵੀ ਆਤਮਾ ਅਮਰ ਹੈ, ਆਤਮਾ ਮਰਦੀ ਨਹੀਂ, ਤੁਹਾਡੇ ਬਜ਼ੁਰਗ ਮਰੇ ਨਹੀਂ, ਉਹਨਾਂ ਦੀ ਆਤਮਾ ਅਮਰ ਹੈ। ਦੂਸਰੀ ਇਹ ਗੱਲ ਹੁੰਦੀ ਸੀ ਬਈ ਤੁਹਾਡੇ ਜਿਹੜੇ ਬਜ਼ੁਰਗ ਨੇ, ਤੁਸੀਂ ਉਹਨਾਂ ਪ੍ਰਤੀ ਕੁਝ ਸ਼ਰਧਾ ਭਾਵਨਾ ਰੱਖੋ, ਤਾਂ ਤੁਹਾਡੇ ਬੱਚੇ ਵੀ ਤੁਹਾਨੂੰ ਯਾਦ ਕਰਨਗੇ। ਕੋਈ ਮੋਹ ਪਿਆਰ ਜਿਹੜਾ ਮਾਂ ਬਾਪ ਨਾਲ ਹੋਣਾ ਚਾਹੀਦਾ ਬੱਚਿਆਂ ਦਾ, ਉਹ ਬਣੇਗਾ। ਤੀਸਰੀ ਗੱਲ ਇਹ ਸੀ ਬਈ ਕੋਈ ਇਸੇ ਬਹਾਨੇ ਦਾਨ ਪੁੰਨ ਵੀ ਹੋ ਜਾਏਗਾ, ਪਰ ਲੋਕ ਉਸ ਗੱਲ ਨੂੰ ਤੇ ਕੋਈ ਨੀ ਚੇਤੇ ਕਰਦਾ। ਬਸ ਸ਼ਰਾਧ ਆਏ ਜੀ, ਸ਼ਰਾਧ ਕਰਨੇ, ਬਸ ਇੱਥੋਂ ਤੱਕ ਹੀ ਮਤਲਬ ਹੁੰਦਾ। ਸਾਡਾ ਸਾਰਿਆਂ ਦਾ ਵੀ ਇਹੀ ਹਾਲ ਹੈ। ਸ਼ਰਾਧਾਂ ਦੇ ਦਿਨ ਆ ਗਏ, ਪਿਤਾ ਜੀ ਨੇ ਸ਼ਰਾਧ ਦੀ ਸਮੱਗਰੀ ਤਿਆਰ ਕੀਤੀ ਹੈ ਤੇ ਸ਼ਰਾਧਾਂ ਵਿਚ ਪਿਤਾ ਜੀ ਨੂੰ ਕੋਈ ਕੌਤਕ ਗੁਰੂ ਨਾਨਕ ਸਾਹਿਬ ਦਿਖਾਣਗੇ, ਉਸ ਤੋਂ ਬਾਅਦ ਮੁਕਤ ਕਰ ਦੇਣਗੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਵਾਹਿਗੁਰੂ ਆ